बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवोटेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवोटेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
पहली पसंद समोसा एंड स्वीट फैक्टरी, स्वीट्स, स्नैक्स एंड सो मच मोर। हूँ तीन लोकेशन सर्व कर दे, 2 इन ब्रैम्पटन एंड 1850 एल्बियन रोड इटोपिको, 416-213-1165।
पिज्जा डिपो दा पिज्जा आए हाय ओए होए, पिज्जा डिपो ते न्यूली लॉन्च्ड अचारी सोया चाप ते तंदूरी चाप पिज्जा दी वैरायटी जरूर ट्राई करो। पिज्जा डिपो ते चाप लवर्स ले इना दी सिग्नेचर मलाई अचारी या तंदूरी चाप जदो ट्राई करूंगे तब दिले ही कहूंगा हाय ओए पहला किथे सी। पिज्जा डिपो कनाडा विच हुण 55 तो वध लोकेशंस तो तुहानू सर्व कर देने। आज ही आओ ते ट्राई करो वेज या नॉन वेज पिज्जास। विजिट योर नियरेस्ट पिज्जा डिपो और ऑर्डर एट pizzadepo.ca।
रियल एस्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020। अमनदीप कपला।
मेजबान ट्रैवल्स वालों पाकिस्तान दे गुरुता माली यात्रा 2 नवंबर तो 11 नवंबर तो हाडे अपने जाने पछाने प्रिंस संधू दे नाल 4 स्टार अकोमोडेशन, लग्जरी ट्रांसपोर्ट, गवर्नमेंट सिक्योरिटी अते प्रोफेशनल सेफगार्ड्स जो तुहानू सारे ही इतिहासिक स्थानां बारे पूरी जानकारी देणगे। रीजनेबल प्राइसेस अते पूरी सुरक्षा नाल यात्रा करो अते अपनी रोजाना दी अरदास पंथ तो विछोड़े गए गुरु स्थान दे दर्शन करो। अज ही कॉल करो 905-330-6011 अते इस साल गुरु नानक देव जी दा गुरपुरब ननकाना साहब विखे मनाओ। कॉल करो 905-330-6011।
ओवरसीज एक्सप्रेस कोरियर अते कार्गो सर्विस, की तुसी भारत, पाकिस्तान या दुनिया के किसी भी हिस्से नू कोरियर राही समान भेजना चाहते हो या फिर मंगवाना चाहते हो तो इन्हां नू फोन करो। भारत नू जा रहे सी या फिर उत्थों आ रहे सी, भार वध गया, सूट केसां दा पता नहीं लगदा कि करिए की, घबराओ ना, इन्हां नू फोन करो, ये थोड़ा समान तुहाडे कोल पहुंचा कर देंगे। या फिर तुसी किते मूव हो रहे हो तां वी तुसी इन्हां दीआं समावां लै सकदे हो।
किसी भी जानकारी लई 647-769-6531 या फिर 905-790-1123 ते संपर्क करो
या पहुंचो 7855 टॉरंटो रोड दे यूनिट नंबर 4 दे विच। ओवरसीज एक्सप्रेस कोरियर अते कार्गो सर्विस।
HK Tire Center to cars and trucks pe brand new ya old tires le sakde ho.
BF Godrej, Hemcock, Firestone, Chinese tires milde ne.
24/7 road service available. HK Tire Center 6191 Atlantic Drive Mississauga. Call karo Bhuta Chahalu 647-295-4600 647-295-4600. HK Tire Center.
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਚਿਰ ਤੋਂ ਹੀ ਕਲਮਾਂ ਦੇ ਵਾਹੀਵਾਨ ਗੁਆਚੇ ਹੋਏ ਨੇ। ਲੱਗਦਾ ਹੈ ਕੁਝ ਕਵੀਆਂ ਦੇ ਦੀਵਾਨ ਗੁਆਚੇ ਹੋਏ ਨੇ। ਚਿਰ ਤੋਂ ਹੀ ਕਲਮਾਂ ਦੇ ਵਾਹੀਵਾਨ ਗੁਆਚੇ ਹੋਏ ਨੇ। ਲੱਗਦਾ ਹੈ ਕੁਝ ਕਵੀਆਂ ਦੇ ਦੀਵਾਨ ਗੁਆਚੇ ਹੋਏ ਨੇ ਕਿ ਉਧਰ ਮਾਰੂ ਥਲ ਵਿੱਚ ਅੰਤਮ ਸਾਹਾਂ ਤੇ ਹਨ ਜਲ ਪੰਛੀ। ਉਧਰ ਮਾਰੂ ਥਲ ਵਿੱਚ ਅੰਤਮ ਸਾਹਾਂ ਤੇ ਹਨ ਜਲ ਪੰਛੀ, ਇਧਰ ਗਮ ਵਿੱਚ ਬਿਰਹਾ ਦੇ ਸੁਲਤਾਨ ਗੁਆਚੇ ਹੋਏ ਨੇ ਕਿ ਜਿਹੜੇ ਵਕਤ ਬੁਰੇ ਵਿੱਚ ਘਰ ਦੇ ਬੂਹੇ ਢੋ ਕੇ ਬੈਠੇ ਹਨ। ਜਿਹੜੇ ਵਕਤ ਬੁਰੇ ਵਿੱਚ ਘਰ ਦੇ ਬੂਹੇ ਢੋ ਕੇ ਬੈਠੇ ਹਨ, ਬੇਵਸ ਹਨ ਉਹ, ਉਹਨਾਂ ਦੇ ਈਮਾਨ ਗੁਆਚੇ ਹੋਏ ਨੇ। ਕਿ ਸਭ ਨੂੰ ਹੈ ਮਾਲੂਮ ਉਹ ਲੱਭਣਗੇ ਤੇਰੇ ਤਹਿਖਾਨੇ ਚੋਂ, ਸਭ ਨੂੰ ਹੈ ਮਾਲੂਮ ਉਹ ਲੱਭਣਗੇ ਤੇਰੇ ਤਹਿਖਾਨੇ ਚੋਂ, ਮੰਡੀ ਵਿੱਚ ਜੋ ਫਸਲਾਂ ਦੇ ਸਨਮਾਨ ਗੁਆਚੇ ਹੋਏ ਨੇ। ਕਿ ਹੱਥਾਂ ਦੇ ਵਿੱਚ ਡਾਂਗਾਂ ਫੜ ਕੇ ਬਾਬੇ ਭਾਲਣ ਪਹੁੰਚੇ ਹਨ, ਕਹਿੰਦੇ ਦਿੱਲੀ ਵਿੱਚ ਸਾਡੇ ਅਰਮਾਨ ਗੁਆਚੇ ਹੋਏ ਨੇ। ਕਿ ਇਸ ਵਤਨ ਦੀ ਸਾਰੀ ਗਾਰਦ ਵਿੱਚ ਮੁਸ਼ਤੈਦੀ ਦਿਸਦੀ ਹੈ, ਇਸ ਵਤਨ ਦੀ ਸਾਰੀ ਗਾਰਦ ਵਿੱਚ ਮੁਸ਼ਤੈਦੀ ਦਿਸਦੀ ਹੈ। ਚਰਚਾ ਹੈ ਕਿ ਮੰਦਰ ਦੇ ਭਗਵਾਨ ਗੁਆਚੇ ਹੋਏ ਨੇ, ਕਿ ਹਰ ਸ਼ਾਖਾ ਤੇ ਸਿਰਫ ਉਦਾਸੀ ਹੈ ਖੁਸ਼ਬੂ ਦਾ ਨਾਮ ਨਹੀਂ, ਹਰ ਸ਼ਾਖਾ ਤੇ ਸਿਰਫ ਉਦਾਸੀ ਹੈ ਖੁਸ਼ਬੂ ਦਾ ਨਾਮ ਨਹੀਂ, ਸੱਚਮੁੱਚ ਰੌਸ਼ਨ ਰੁੱਖਾਂ ਦੇ ਗੁਲਦਾਨ ਗੁਆਚੇ ਹੋਏ ਨੇ, ਸੱਚਮੁੱਚ ਰੌਸ਼ਨ ਰੁੱਖਾਂ ਦੇ ਗੁਲਦਾਨ ਗੁਆਚੇ ਹੋਏ ਨੇ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਤੁਹਾਡੀ ਨਾਗਰਾ ਹੋਰੀ ਸਪੈਸ਼ਲ ਪ੍ਰੋਗਰਾਮ ਪੇਸ਼ ਕਰਦੇ ਨੇ ਰਣਵੀਰ ਚੌਹਾਨ ਹੋਰੀ, 12 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਰੌਣਕਾਂ ਲਾ ਕੇ ਹਟੇ ਨੇ। ਹੁਣ ਆਪਣੀ ਵਾਰੀ ਆ, 2 ਵਜੇ ਤੋਂ ਲੈ ਕੇ 3 ਵਜੇ ਤੱਕ ਗੱਲਾਂ ਬਾਤਾਂ ਹੋਣਗੀਆਂ, ਔਰ ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਖੋ ਪੀਏ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸਵੇਰ ਤੋਂ ਲੈ ਕੇ ਤਕਾਲਾ ਤੱਕ ਸਟੂਡੀਓ ਦੇ ਵਿੱਚ ਫੋਨ ਕਰਨ ਦੇ ਲਈ ਨੰਬਰ ਉਹੀ ਹੈ ਜੀ 416-620-1778 620-1778 ਤੇ ਸੰਪਰਕ ਕੀਤਾ ਜਾ ਸਕਦਾ। ਮੈਂ ਤਕਰੀਬਨ 11 ਦਿਨ ਦੀ ਛੁੱਟੀ ਤੋਂ ਬਾਅਦ ਵਾਪਸ ਅੱਜ ਆਇਆ। ਕੱਲ ਤਕਾਲੀ ਜਿਹੜਾ ਸੀਗਾ ਜੀ ਉਹ ਉਲਣ ਖਟੋਲਾ ਸਾਡਾ ਜ਼ਮੀਨ ਤੇ ਉਤਰਿਆ ਸੀ, ਤੇ ਅੱਜ ਸਵੇਰੇ ਬਰਾੜ ਸਾਹਿਬ ਦਾ ਫੋਨ ਆਇਆ ਵੀ ਮੈਂ ਜਾਇਆ ਵਾਂ ਕਿ ਤੁਸੀਂ ਜਾਓਗੇ, ਤੇ ਮੈਂ ਕਹਿੰਦੀ ਜਾਣਾ, ਮੈਂ ਗੱਲਾਂ ਬਾਤਾਂ ਬਥੇਰੀਆਂ ਕਰਨ ਵਾਲੀਆਂ ਸੀ ਤੇ ਇਰਾਦਾ ਤੇ ਇਹ ਸੀ ਵੀ ਜਿਹੜਾ ਉੱਥੇ 3 ਮੁਲਕ ਜਿਹੜੇ ਉਹ ਘੁੰਮਣ ਦਾ ਮੌਕਾ ਮਿਲਿਆ। ਪਹਿਲਾਂ ਫਰਾਂਸ ਗਏ ਸਾਂ, ਫਰਾਂਸ ਤੋਂ ਬਾਅਦ ਇਟਲੀ ਤੇ ਇਟਲੀ ਤੋਂ ਬਾਅਦ ਸਪੇਨ, ਵੀ ਉਹਨਾਂ 3 ਮੁਲਕਾਂ ਦੇ ਵਿੱਚ ਜਿਹੜੇ ਤਜਰਬੇ ਨੇ, ਜਿਹੜਾ ਉੱਥੋਂ ਦਾ ਰਹਿਣ ਸਹਿਣ, ਉੱਥੋਂ ਦਾ ਨਿਜ਼ਾਮ, ਉੱਥੋਂ ਦੀ ਮਹਿੰਗਾਈ। ਕਿਉਂਕਿ ਜਦੋਂ ਆਪਾਂ ਇਹਨਾਂ ਮੁਲਕਾਂ 'ਚ ਜਾਂਦੇ ਹਾਂ, ਆਪਾਂ ਕੰਪੈਰੀਜ਼ਨ ਜ਼ਰੂਰ ਕਰਦੇ ਹਾਂ ਵੀ ਸਾਡੇ ਉੱਥੇ ਕੀ ਮਾਹੌਲ ਆ, ਵੀ ਇੱਥੇ ਕੀ ਆ, ਵੀ ਉਹਦੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ। ਪਰ ਉਹ ਕਿਤੇ ਫੇਰ ਸਹੀ। ਅੱਜ ਜਿਹੜੀ ਖਬਰ ਦੀ ਵਾਹਵਾ ਚਰਚਾ, ਉਸ ਦੇ ਉੱਪਰ ਜਿਹੜੀ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕਰਨੀ ਆਪਾਂ। ਡਗ ਫੋਰਡ ਸਾਹਿਬ ਜਿਹੜੇ ਨੇ ਜੀ, ਉਹ ਪਿਛਲੇ ਆਹ ਮਹੀਨੇ ਡੇਢ ਮਹੀਨੇ ਤੋਂ ਹੀ ਆਪਣੇ ਪੰਜਾਬੀ ਪ੍ਰੋਗਰਾਮਾਂ ਦਾ ਸ਼ਿੰਗਾਰ ਬਣੇ ਹੋਏ ਨੇ। ਆਪਾਂ ਅਜਿਹਾ ਕੋਈ ਪ੍ਰੋਗਰਾਮ ਨਹੀਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਆਪਾਂ ਡਗ ਫੋਰਡ ਸਾਹਿਬ ਦੀ ਗੱਲ ਨਹੀਂ ਕੀਤੀ, ਚਾਹੇ ਉਹ ਕੈਮਰਿਆਂ ਨੂੰ ਲੈ ਕੇ ਹੋਵੇ, ਚਾਹੇ ਜਦੋਂ ਆਪਾਂ ਜੁਡੀਸ਼ੀਅਲ ਸਿਸਟਮ ਦੀ ਗੱਲ ਕਰਦੇ ਹਾਂ ਉਹਦੀ ਗੱਲਬਾਤ ਹੋਵੇ, ਤੇ ਚਾਹੇ ਹੁਣ ਜਿਹੜਾ ਆਹ ਗੁਆਂਢੀ ਨਾਲ ਪੰਗਾ ਲਿਆ। ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਸੀਗੀਆਂ ਉਦੋਂ ਉਧਰ ਗੁਆਂਢ ਦੇ ਵਿੱਚ ਤਾਜ਼ਾ ਤਾਜ਼ਾ ਜਿੱਤੇ ਸਨ ਡੋਨਲਡ ਟਰੰਪ ਹੋਰੀ, ਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਟੈਰਿਫ ਨੂੰ ਲੈ ਕੇ ਤੇ ਸਾਰੀ ਦੁਨੀਆਂ ਨੂੰ ਵਕਤ ਪਾਉਣਾ ਸ਼ੁਰੂ ਕੀਤਾ ਸੀ, ਤੇ ਆਪਾਂ ਵੀ ਸਾਰੇ ਚਿੰਤਤ ਵੀ ਸੀ। ਦੂਜੇ ਪਾਸੇ ਜਿਹੜਾ ਆਪਾਂ ਪੰਜਾਬੀ ਆ ਨਾ, ਸਾਡਾ ਸੁਭਾਅ ਹੈ ਕਿ ਇਹੋ ਜਿਹਾ ਕਿ ਅਸੀਂ ਭਾਵੇਂ ਕਹਿ ਲਓ ਵੀ ਜਿੱਦਾਂ ਮਰਜ਼ੀ ਆ, ਵੱਡੇ ਟੁਕੇ ਭੁੱਖੇ ਮਰਜ਼ੀਏ, ਅਸੀਂ ਕਹਿ ਲਓ ਵੀ ਕਿਸੇ ਅੱਗੇ ਲੇਲਣੀਆਂ ਕੱਢਣ ਦਾ ਪਸੰਦ ਨਹੀਂ ਕਰਦੇ ਉਹਨਾਂ, ਅਸੀਂ ਥਾਪੀ ਮਾਰ ਕੇ ਖੜੇ ਹੋ ਜਾਂਦੇ ਹਾਂ। ਉਹ ਸਾਡੀ ਬਹਾਦਰੀ ਕਹਿ ਲਓ, ਸਾਡੀ ਆਕੜ ਕਹਿ ਲਓ, ਜਾਂ ਫਿਰ ਜੋ ਮਰਜ਼ੀ ਕਹਿ ਲਓ, ਭਾਵੇਂ ਅਸੀਂ ਤੰਗ ਵੀ ਹੋਈਏ, ਪਰ ਉਹ ਸਾਡੇ ਇੱਕ ਸੁਭਾਅ ਦਾ ਹਿੱਸਾ, ਤੇ ਉਸ ਸੁਭਾਅ ਕਰਕੇ ਹੀ ਜਦੋਂ ਇਲੈਕਸ਼ਨ ਜਿਹੜੀਆਂ ਸਨ ਉਸ ਸਮੇਂ ਤੋਂ ਪਹਿਲਾਂ ਡਗ ਫੋਰਡ ਹੋਰਾਂ ਨੇ ਕਾਲ ਕਰਤੀਆਂ, ਉਹਦੇ ਵਿੱਚ ਰੀਜ਼ਨ ਉਹਨਾਂ ਨੇ ਇਹ ਦਿੱਤਾ ਸੀ ਕਿ ਭਾਈ ਮੈਂ ਟੈਰਿਫ ਦੇ ਨਾਲ ਲੜਨ ਵਾਸਤੇ ਮੈਨੂੰ ਮੈਂਡੇਟ ਚਾਹੀਦਾ, ਵੀ ਜਿਹੋ ਜਿਹਾ ਡੋਨਲਡ ਟਰੰਪ ਆ, ਅਸੀਂ ਵੀ ਇਹ ਮਹਿਸੂਸ ਕੀਤਾ ਵੀ ਉਹੋ ਜਿਹੇ ਬੰਦੇ ਨਾਲ ਲੜਨ ਵਾਸਤੇ ਕੋਈ ਧਾਕੜ ਬੰਦਾ ਚਾਹੀਦਾ, ਤੇ ਦੂਜੇ ਪਾਸੇ ਹੋਵੇ ਵੀ ਜਿਸ ਬੰਦੇ ਦੀ ਅਸੀਂ ਸਪੋਰਟ ਕਰਨੀ ਹੋਵੇ, ਤੇ ਅਸੀਂ ਕਹਿ ਲਓ ਵੀ ਲੱਖਾਂ ਬਹਾਨੇ ਜਿਹੜੇ ਆ ਜੀ ਉਹਦੀ ਸਪੋਰਟ ਕਰਨ ਦੇ ਲੱਭ ਲੈਂਦੇ ਹਾਂ, ਤੇ ਜਿਹਦੀ ਅਸੀਂ ਵਿਰੋਧਤਾ ਕਰਨੀ ਹੋਵੇ ਤੇ ਉਹਦੇ ਲਈ ਵੀ ਅਸੀਂ ਬਹਾਨੇ ਸਾਡੇ ਕੋਲ ਬਹੁਤ ਹੁੰਦੇ ਆ, ਜੇ ਨੁਕਸ ਹੀ ਕੱਢਣਾ ਹੋਵੇ ਫਿਰ ਤੇ ਆ ਵੀ ਭਾਈ ਆਟਾ ਗੁੰਦੀ ਦਾ ਸਿਰ ਹਿਲਦਾ। ਦੂਜੇ ਪਾਸੇ ਇੱਕ ਅਸੂਲ ਰਾਜਨੀਤੀ ਦਾ ਇਹ ਵੀ ਆ ਕਿ ਜੇ ਮੰਨ ਲਓ ਰਾਜਨੀਤੀ ਦੇ ਵਿੱਚ ਤਿੰਨ ਜਾਂ ਚਾਰ ਬੁਰੇ ਖੜੇ ਨੇ, ਫਿਰ ਉਦੋਂ ਆਪਾਂ ਜਿਹੜਾ ਘੱਟ ਬੁਰਾ ਹੋਵੇ ਅਸੀਂ ਉਹਨੂੰ ਚੁਣਨ ਦੇ ਵਿੱਚ ਸਿਆਣਪ ਮਹਿਸੂਸ ਕਰਦੇ ਹਾਂ। ਲਿਬਰਲ ਪਾਰਟੀ ਜਿਹੜੀ ਆ ਅੰਟੈਰੀਓ ਦੀ, ਉਹਦੇ ਲੀਡਰ ਬੋਨੀ ਕ੍ਰੋਮਬੀ ਹੋਰੀ ਜਿਹੜੇ ਨੇ, ਉਹ ਲੋਕਾਂ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਬਣਾ ਸਕੇ। ਸਾਨੂੰ ਬ੍ਰੈਂਪਟਨ ਵਾਲਿਆਂ ਨੂੰ ਉਹ ਉਦਾਂ ਹੀ ਭਾੜੇ ਲੱਗਦੇ ਸਨ, ਕਿਉਂਕਿ ਜਿੰਨੀ ਵਾਰੀ ਬ੍ਰੈਂਪਟਨ ਦੀ ਅਤੇ ਮਿਸਿਸਾਗਾ ਦੀ, ਕਿਉਂਕਿ ਅਸੀਂ ਸਾਂਝਾ ਸਾਰਾ ਕੁਝ ਰੀਜਨ ਦੇ ਵਿੱਚ ਆ, ਔਰ ਜਿੰਨੀ ਵਾਰੀ ਬ੍ਰੈਂਪਟਨ ਦੀ ਗੱਲ ਹੋਈ ਉਹਨਾਂ ਨੇ ਵਿਰੋਧਤਾ ਕੀਤੀ, ਔਰ ਉਹ ਉਸੇ ਵਜ੍ਹਾ ਕਰਕੇ ਸਾਡੇ ਉਹ ਮਨੋਲਥੇ ਸੀ, ਅਸੀਂ ਉਹਨਾਂ ਨੂੰ ਵੋਟਾਂ ਨਹੀਂ ਸੀ ਪਾਉਣਾ ਚਾਹੁੰਦੇ, ਸਾਡੇ ਕੋਲ ਅਗਲੀ ਚੋਇਸ ਕੀ ਸੀ? ਡਗ ਫੋਰਡ ਹੋਰੀ। ਦੂਜੇ ਪਾਸੇ ਸਾਨੂੰ ਇਹ ਵੀ ਲੱਗਦਾ ਸੀ ਵੀ ਡਗ ਫੋਰਡ ਹੋਰੀ ਸਿੱਧੇ ਸਾਧੇ ਜਿਹਾ ਕਹਿ ਲਓ ਵੀ ਜੱਟ ਜਿਹਾ ਬੰਦੇ ਆ, ਵੀ ਜਿਹੜਾ ਬਿਆਨ ਦਿੰਦੇ ਆ ਪੂਰਾ ਠੋਕ ਕੇ ਦਿੰਦੇ ਆ, ਪਰ ਹੁਣ ਹੌਲੀ 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 ਲੋਕ ਬਹੁਤ ਇਹ ਮਹਿਸੂਸ ਕਰਨ ਲੱਗ ਪਏ ਨੇ ਵੀ ਬਿਆਨਾਂ ਤੋਂ ਸਿਵਾ ਉਹ ਕਰ ਵੀ ਕੀ ਰਹੇ ਨੇ। ਕੁਝ ਕੁ ਚੀਜ਼ਾਂ ਉਹ ਹੀ ਨੇ ਵੀ ਸਿਰਫ ਕਹਿ ਲਓ ਗੱਲੀ ਬਾਤੀ ਕੜਾਹ ਜਿਹੜਾ ਬਣਾਉਣਾ, ਉਹ ਬਹੁਤੀ ਦੇਰ ਉਸ ਗੱਲਾਂ ਬਾਤਾਂ ਦੇ ਕੜਾਹ ਦੇ ਨਾਲ ਢਿੱਡ ਨਹੀਂ ਭਰਿਆ ਜਾ ਸਕਦਾ। ਹਰ ਵਾਰੀ ਜਿਹੜਾ ਜੀ ਉਹ ਲਲਕਾਰੇ ਮਾਰ ਕੇ ਦੂਜੇ ਨੂੰ ਨਹੀਂ ਡਰਾਇਆ ਜਾ ਸਕਦਾ। ਹੁਣ ਉਦੋਂ ਤਾਂ ਗੱਲਾਂ ਇਹ ਵੀ ਹੋਈਆਂ ਸੀ ਭਾਈ ਵੀ ਜੇ ਟਰੰਪ ਹੋਰਾਂ ਨੇ ਟੈਰਿਫ ਲਾਇਆ ਤਾਂ ਅਸੀਂ ਉਹਨਾਂ ਦੀ ਬਿਜਲੀ ਬੰਦ ਕਰ ਦੇਣੀ, ਅਸੀਂ ਉਹਨਾਂ ਦੀ ਇੱਥੇ ਚਲੋ ਸ਼ਰਾਬ ਜਿਹੜੀ ਹੈ ਜੀ ਸ਼ਰਾਬ ਦਾ ਬੜਾ ਖਿਆਲ ਰਹਿੰਦਾ, ਵੈਸੇ ਸ਼ਰਾਬ ਨਹੀਂ ਜੀ ਅਸੀਂ ਵਿਕਣ ਦੇਣੀ। ਕਰਾਊਨ ਰੋਲ ਵਾਲੇ ਜਿਹੜੇ ਸੀਗੇ ਜੀ ਉਹ ਉਧਰਲੇ ਪਾਸੇ ਨੂੰ ਚੱਲੇ ਸੀ, ਕਹਿੰਦੇ ਵੀ ਬੋਤਲਾਂ ਡੋਲ ਦਿਓ, ਜਿਹੜੀ ਪਹਿਲੀ ਇਲੈਕਸ਼ਨ ਸੀਗੀ ਉਹਦੇ 'ਚ 20 ਲੱਖ ਡਾਲਰ ਦੀ ਕਰਨੀ ਸੀ। ਜਿਹੜੇ ਪੀਣ ਖਾਣ ਵਾਲੇ ਨੇ ਉਹਨਾਂ ਦਾ ਬੜਾ ਖਿਆਲ ਰੱਖਦੇ ਨੇ ਡੱਗ ਫੋਰ ਸਾਹਿਬ। ਹੁਣ ਜਿਹੜੀ ਖਬਰ ਦਾ ਕਰਕੇ ਚਰਚਾ 'ਚ ਨੇ ਕਿ 75 ਮਿਲੀਅਨ ਡਾਲਰ ਖਰਚ ਕੇ ਇੱਕ ਐਡ ਜਿਹੜੀ ਹੈ ਜੀ, ਇੱਕ ਐਡ ਕੰਪੇਨ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਕੀਤੀ ਆ, ਔਰ ਉਸ ਦੀ ਵਜ੍ਹਾ ਕਰਕੇ ਇਹ ਸਾਰਾ ਪੰਗਾ ਪਿਆ। ਤੇ ਡੋਨਲਡ ਟਰੰਪ ਹੋਰੀ ਜਿਹੜੇ ਨੇ ਉਹ ਉਹਨਾਂ ਨੇ ਜੀ ਫੇਰ ਬਿਆਨ ਦਾਗਤਾ ਕਿ ਭਾਈ ਮੈਂ ਕੈਨੇਡਾ ਦੇ ਨਾਲ ਕੋਈ ਵੀ ਟ੍ਰੇਡ ਗੱਲ ਕਰਨੀ ਹੀ ਨਹੀਂ, ਜਦਕਿ ਏਸ਼ੀਆ ਨੂੰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਜੀ ਉਹ ਜਾ ਰਹੇ ਨੇ, ਔਰ ਇਸ ਵੇਲੇ ਉਹ ਜਹਾਜ਼ ਦੀਆਂ ਪੌੜੀਆਂ ਚੜ ਰਹੇ ਨੇ ਤਾਂ ਕਿ ਜਿਹੜੀ ਕੈਨੇਡਾ ਦੀ US ਦੇ ਉੱਪਰ ਨਿਰਭਰਤਾ ਸੀ ਜਾਂ ਹੈ ਉਸ ਨੂੰ ਘਟਾਇਆ ਜਾਵੇ ਤੇ ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਨਾਲ ਟ੍ਰੇਡ ਵਧਾਇਆ ਜਾਵੇ। ਦੂਜੇ ਪਾਸੇ ਜਿਹੜੇ ਸਾਡੇ ਮਾਰਕਾਰਨੀ ਹੋ ਰਹੀ ਨੇ ਜਾਂ ਫਿਰ ਸਾਡੀ ਵਜ਼ਾਰਤ ਆ, ਕਿਉਂਕਿ ਪੜ੍ਹੇ ਲਿਖੇ ਨੇ, ਉਹਨਾਂ ਨੇ ਡੋਨਲਡ ਟਰੰਪ ਉਹਨਾਂ ਦਾ ਸੁਭਾਅ ਪਾ ਲਿਆ ਵੀ ਇਸ ਬੰਦੇ ਦੇ ਨਾਲ ਟਕਰਾਅ ਪੈਦਾ ਕਰਕੇ ਇਹਦੇ ਤੋਂ ਕੁਛ ਨਹੀਂ ਹਾਸਲ ਕੀਤਾ ਜਾ ਸਕਦਾ। ਕਿਉਂਕਿ ਇੱਕ ਗੱਲ ਤਾਂ ਮੰਨਣੀ ਪੈਣੀ ਆ ਵੀ ਉਹ ਸਿਰਫ ਤੇ ਸਿਰਫ ਡੋਨਲਡ ਟਰੰਪ ਨਹੀਂ, ਉਹ ਅਮਰੀਕਾ ਦਾ ਰਾਸ਼ਟਰਪਤੀ ਆ, ਉਸ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ, ਔਰ ਉਸ ਬੰਦੇ ਨੂੰ ਕਹਿ ਲਓ ਵੀ ਪੰਪ ਦੇ ਕੇ, ਫੂਕ ਦੇ ਕੇ, ਪਤਿਆ ਕੇ ਤੇ ਜੋ ਮਰਜ਼ੀ ਕਰਵਾਇਆ ਜਾ ਸਕਦਾ ਜਾਂ ਫਿਰ ਬਿਹਤਰ ਡੀਲ ਜਿਹੜੀਆਂ ਲਈਆਂ ਜਾ ਸਕਦੀਆਂ ਨੇ, ਪਰ ਦਬਕਾ ਮਾਰ ਕੇ ਨਹੀਂ ਕਰਵਾਇਆ ਜਾ ਸਕਦਾ। ਔਰ ਇਸ ਵਜ੍ਹਾ ਕਰਕੇ, ਕਿਉਂਕਿ ਜਦੋਂ ਕਹਿ ਲਓ ਕਿ ਪਿਛਲੀ ਲਿਬਰਲ ਸਰਕਾਰ ਸੀ ਜਸਟਿਨ ਟਰੂਡੋ ਹੋਰਾਂ ਦੇ ਵੇਲੇ ਕੀ ਹਾਲਾਤ ਸਨ, ਕਿਹੋ ਜਿਹੇ ਉਹ ਆਪ ਹੁਦਰੇ ਬਿਆਨ ਦਿਆ ਕਰਦੇ ਸੀ, ਉਹਨਾਂ ਬਿਆਨਾਂ ਨੂੰ ਮੋੜਾ ਪਾਇਆ। ਜਿਹੜੀ ਪਿਛਲੀ ਮੀਟਿੰਗ ਜਿਹੜੀ ਆ ਉਹ ਮਾਰਕਾਰਨੀ ਹੋਰਾਂ ਦੀ, ਡੋਨਲਡ ਟਰੰਪ ਹੋਰਾਂ ਦੀ ਹੋਈ ਆ, ਉਹਦੇ ਵਿੱਚ ਉਹ ਸਿਫਤਾਂ ਕਰਦੇ ਨਜ਼ਰ ਆਏ ਨੇ। ਹੁਣ ਕੀ ਆ ਕਿ ਇੱਕ ਆਸ ਬੱਝੀ ਸੀ ਜਿਹੜੀ ਪਿਛਲੀ ਮੀਟਿੰਗ ਸੀ ਵੀ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ ਦਵੱਲੀ ਗੱਲਬਾਤ ਜਿਹੜੀ ਆ ਚੱਲ ਰਹੀ ਆ, ਔਰ ਬਹੁਤ ਛੇਤੀ ਕੁਛ ਨਾ ਕਿਸੇ ਕਹਿ ਲਓ ਕਿ ਅੰਤਮ ਸਮਝੌਤੇ ਤੱਕ ਪਹੁੰਚਿਆ ਜਾ ਸਕਦਾ। ਔਰ ਉਸ ਸਾਰੇ ਕਾਸੇ ਨੂੰ ਡੱਕਾ ਲਾਇਆ ਡੱਗ ਫੋਰਡ ਹੋਰਾਂ ਦੀ ਐਡ ਕੈਂਪੇਨ ਨੇ। ਹੁਣ ਡੱਗ ਫੋਰਡ ਹੋਰਾਂ ਨੇ 75 ਮਿਲੀਅਨ ਡਾਲਰ ਜਿਹੜਾ ਸੀਗਾ ਜੀ ਉਹ ਤੁਹਾਡਾ ਸਾਡਾ ਜਿਹੜਾ ਆਪਾਂ ਟੈਕਸਪੇਅਰ ਦੀ ਮਨੀ ਕਹਿੰਦੇ ਉਹ ਖਰਚ ਕੇ ਤੇ ਉੱਥੇ ਜਾ ਕੇ ਪੰਗਾ ਲਿਆ, ਤੁਸੀਂ ਆਪਣੇ ਘਰੇ ਜੋ ਮਰਜ਼ੀ ਕਰੀ ਜਾਓ। ਇਹੀ ਐਡ ਜਿਹੜੀ ਆ ਜੇ ਸਾਡੇ ਮੰਨ ਲਓ ਇੱਥੇ ਮੀਡੀਆ ਚੱਲਦੀ ਹੁੰਦੀ, ਹੂ ਕੇਅਰਸ, ਉਹਨਾਂ ਨੇ ਕੋਈ ਬਹੁਤੀ ਗੱਲ ਕਰਨੀ ਨਹੀਂ ਸੀ। ਤੁਸੀਂ ਆਪਣੇ ਘਰੇ ਜਿੰਨੇ ਮਰਜ਼ੀ ਲਲਕਾਰੇ ਮਾਰੀ ਚੱਲੋ, ਭਾਵੇਂ ਨਾਂ ਲੈ ਲਿਆ ਕਿ ਲਲਕਾਰੇ ਮਾਰੀ ਚੱਲੋ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੋਣਾ ਸੀ। ਹੁਣ ਜਦੋਂ ਤੁਸੀਂ ਅਗਲੇ ਦੇ ਕਹਿ ਲਓ ਕਿ ਬੂਹੇ ਅੱਗੇ ਜਾ ਕੇ ਤੇ ਬੜਕਾ ਮਾਰੋਗੇ, ਫਿਰ ਅਗਲੇ ਨੇ ਤੇ ਕਹਿ ਲਓ ਵੀ ਗੁੱਸੇ ਹੋਣਾ ਹੀ ਆ ਨਾ। ਹੁਣ ਡੱਗ ਹੋਰਾਂ ਦੀ ਇਸ ਕਾਰਵਾਈ ਦਾ ਮੈਂ ਜਿਸਨ ਕੈਨੀ ਹੋਰਾਂ ਦਾ ਬਿਆਨ ਪੜ੍ਹ ਰਿਹਾ ਸੀ, ਸੋ ਜਦੋਂ ਦਾ ਪੰਜਾਬੀ ਚ ਉਲਥਾ ਕੀਤਾ, ਉਹਨਾਂ ਨੇ ਅਮਰੀਕਾ ਦੀ ਜਿਹੜੀ ਕਾਰਵਾਈ ਆ ਕਿ ਭਾਈ ਅਸੀਂ ਗੱਲ ਹੀ ਨਹੀਂ ਕਰਨੀ ਤੁਹਾਡੇ ਨਾਲ, ਵੀ ਇਹਨੂੰ ਬੜਾ ਸ਼ਰਮਨਾਕ ਦੱਸਿਆ। ਉਹ ਲਿਖਦੇ ਨੇ, ਪਹਿਲਾ ਪੁਆਇੰਟ ਲਿਖਦੇ ਨੇ ਕਿ ਅੰਟੈਰੀਓ ਜਿਹੜਾ ਇਸ਼ਤਿਹਾਰ ਕਿਸੇ ਵੀ ਤਰ੍ਹਾਂ ਦਾ ਰਾਸ਼ਟਰਪਤੀ ਰੀਗਨ ਦੇ ਟੈਰਫ ਵਿਰੋਧੀ ਰੇਡੀਓ ਸੰਬੋਧਨ ਨੂੰ ਗਲਤ ਢੰਗ ਦੇ ਨਾਲ ਪੇਸ਼ ਨਹੀਂ ਕਰਦਾ, ਸੋ ਇਹ ਉਹਦੇ ਰੇਡੀਓ ਸੰਬੋਧਨ ਦਾ ਸਿੱਧਾ ਰੀਪਲੇ ਹੈ ਜੋ 1 ਮਿੰਟ ਦੇ ਇਸ਼ਤਿਹਾਰ ਦੇ ਲਈ ਫਾਰਮੈਟ ਕੀਤਾ ਗਿਆ। ਸੋ ਰੀਗਨ ਨੇ ਅਪ੍ਰੈਲ 1987 ਦੇ ਆਪਣੇ ਫ੍ਰੀ ਟ੍ਰੇਡ ਪੱਖੀ ਰੇਡੀਓ ਸੰਦੇਸ਼ ਦੇ ਵਿੱਚ ਜੋ ਕੁਝ ਵੀ ਕਿਹਾ ਸੀ ਉਹ ਇਸ਼ਤਿਹਾਰ ਦੇ ਅਨੁਕੂਲ ਹੈ। ਦਰਅਸਲ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਉਸ ਨੇ ਵਪਾਰ ਬਾਰੇ ਜੋ ਕੁਝ ਵੀ ਕਿਹਾ ਉਹ ਟੈਰਫਾਂ ਦੇ ਉਸ ਦੇ ਸਿਧਾਂਤਕ ਵਿਰੋਧ ਦੇ ਅਨੁਕੂਲ ਆ, ਤੇ 1960 ਦੇ ਦਹਾਕੇ ਦੇ ਵਿੱਚ ਉਹਦੇ GE ਰੇਡੀਓ ਸੰਪਾਦਕੀ ਵੱਲ ਜਿਹੜੇ ਜਦੋਂ ਗਏ ਨੇ, ਔਰ ਉਹਦੇ ਜਿਹੜੀਆਂ ਕਹਿ ਲਓ ਕਿ ਸੁਰੱਖਿਆ ਦੇ ਹੱਕ ਦੇ ਵਿੱਚ ਜੋ ਦਲੀਲਾਂ ਸੀ ਜਾਂ ਫਿਰ ਉਹਦੇ ਵਿੱਚ ਜਿਹੜੀ ਇਕਸਾਰਤਾ ਸੀ ਜਾਂ ਫਿਰ ਜਿਹੜੀ ਉਹਦੀ ਰੀਗਨ ਹੋਰਾਂ ਦੁਆਰਾ ਲਿਖੀ ਗਈ ਕਿਤਾਬ ਹੈ ਰੀਗਨ ਇਨ ਹਿਜ਼ ਓਨ ਹੈਂਡ, ਉਸ ਕਿਤਾਬ ਦੇ ਵਿੱਚ ਵੀ ਉਹੋ ਜਿਹੇ ਬਿਆਨ ਜਿਹੜੇ ਵਿਚਾਰ ਜਿਹੜੇ ਦਿੱਤੇ ਗਏ ਨੇ। ਦੂਜਾ ਪੁਆਇੰਟ ਜਿਹੜਾ ਜਿਸਨ ਕੈਨੀ ਹੋਰਾਂ ਨੇ ਉਠਾਇਆ ਉਹ ਵੀ ਰੀਗਨ ਫਾਊਂਡੇਸ਼ਨ ਜਿਹੜੀ ਆ ਉਹ 40 ਸਾਲ ਪਹਿਲਾਂ ਕਹੇ ਗਏ ਵਾਈਟ ਹਾਊਸ ਦੁਆਰਾ ਪ੍ਰਸਾਰਿਤ ਕੀਤੇ ਗਏ ਰਾਸ਼ਟਰਪਤੀ ਦੇ ਜਨਤਕ ਡੋਮੇਨ ਬਿਆਨਾਂ ਤੇ ਕਾਪੀਰਾਈਟ ਦਾ ਮਾਲਕ ਨਹੀਂ ਹੈ। ਇਹ ਸੁਝਾਅ ਦੇਣਾ ਕਿ ਜਨਤਕ ਖਰਚੇ ਤੇ ਤਿਆਰ ਕੀਤੇ ਗਏ ਖੁੱਲੇ ਜਨਤਕ ਰਾਸ਼ਟਰਪਤੀ ਬਿਆਨ ਕਿਸੇ ਤਰ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕਾਪੀਰਾਈਟ ਪਾਲਿਸੀ ਦੇ ਅੰਡਰ ਨਹੀਂ ਆਉਂਦੇ ਔਰ ਇਹ ਸਾਰਾ ਕੁਝ ਹਾਸੋਹੀਣਾ ਲੱਗਦਾ। ਔਰ ਜਿਹੜੀ ਦੂਜੀ ਤੀਜਾ ਪੁਆਇੰਟ ਉਨ੍ਹਾਂ ਨੇ ਹਾਈਲਾਈਟ ਕੀਤਾ ਕਿ ਰੋਨਲਡ ਰੀਗਨ ਫਾਊਂਡੇਸ਼ਨ ਦਾ ਇਨ੍ਹਾਂ ਗੱਲਾਂ ਦਾ ਉਨ੍ਹਾਂ ਨੂੰ ਪਤਾ ਹੋਣ ਦੇ ਬਾਵਜੂਦ ਇਹ ਸਾਰਾ ਕੁਝ ਕਰ ਰਿਹਾ ਔਰ ਕਿਹਦੇ ਇਸ਼ਾਰੇ ਤੇ ਕਰ ਰਿਹਾ ਵੀ ਪਤਾ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅੰਟੈਰੀਓ ਦਾ ਇਸ਼ਤਿਹਾਰ ਰਾਸ਼ਟਰਪਤੀ ਰੀਗਨ ਦੇ ਟੈਰਫ ਦੇ ਵਿਰੋਧ ਅਤੇ ਫ੍ਰੀ ਟ੍ਰੇਡ ਦੇ ਸਮਰਥਨ ਨੂੰ ਦਰਸਾਉਂਦਾ ਹੈ, ਪਰ ਇਹ ਸਪਸ਼ਟ ਹੈ ਕਿ ਫਾਊਂਡੇਸ਼ਨ ਕੋਲ ਹੁਣ ਬੇਰਹਿਮ ਲੀਡਰਸ਼ਿਪ ਹੈ ਜੋ ਵਾਈਟ ਹਾਊਸ ਦੇ ਇੱਕ ਸੱਦੇ ਦੁਆਰਾ ਆਸਾਨੀ ਦੇ ਨਾਲ ਡਰ ਜਾਂਦੀ ਹੈ। ਕਲਕੀ ਕਿ ਉਹ ਫੋਰਡ ਦੇ ਨਾਲ ਖੜੇ ਨਜ਼ਰ ਆਏ ਨੇ। ਹੁਣ ਕੈਂਪੇਨ ਜਿਹੜੀ ਉਹ ਇਸ ਕਰਕੇ ਚਲਾਈ ਗਈ ਸੀ ਕਿਉਂਕਿ ਰੀਗਨ ਹੋਰੀ ਜਿਹੜੇ ਨੇ ਉਹ ਫ੍ਰੀ ਟ੍ਰੇਡ ਦੇ ਬਿਲਕੁਲ ਹੱਕ ਦੇ ਵਿੱਚ ਸਨ, ਪਰ ਇਸ ਚੀਜ਼ ਨੂੰ ਜਿਹੜਾ ਸੀਗਾ ਜੀ ਉਹ ਡੋਨਲਡ ਟਰੰਪ ਹੋਰਾਂ ਨੇ ਅਫੈਂਸਿਵ ਮੰਨਿਆ ਵੀ ਭਾਈ ਇਹ ਤਾਂ ਸਾਡੇ ਘਰੇ ਆ ਕੇ ਬੜਕਾ ਮਾਰਨ ਲੱਗ ਪਏ। ਔਰ ਇਹਦਾ ਹੁਣ ਨੁਕਸਾਨ ਜਿਹੜਾ ਜੀ ਉਹ ਕੱਲਾ ਅੰਟੈਰੀਓ ਨੂੰ ਨਹੀਂ ਸਾਰੇ ਕੈਨੇਡਾ ਨੂੰ ਝੱਲਣਾ ਪੈ ਸਕਦਾ, ਇਹ ਬਹੁਤੇ ਲੋਕਾਂ ਦਾ ਮੰਨਣਾ। ਆਪਣੇ ਨਾਲ ਜਸਵੀਰ ਸਿੰਘ ਹੁੰਦਲ ਹੋਰੀ ਵੀ ਆ ਚੁੱਕੇ ਨੇ, ਆਪਾਂ ਉਹਨਾਂ ਨੂੰ ਵੀ ਨਾਲ ਆਪਣੀ ਗੱਲਬਾਤ ਸ਼ਾਮਲ ਕਰਦੇ ਹਾਂ। ਹੁੰਦਲ ਸਾਹਿਬ ਜੀ ਨੂੰ ਸਵਾਗਤ ਹੈ।
ਧੰਨਵਾਦ ਵੀਰ ਜੀ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਅਸਲ ਚ ਕੀ ਹੈ ਕਿ ਜਦੋਂ ਮਾੜੀ ਜੀ ਕਿਤੇ ਲੱਗਦਾ ਨਾ ਵੀ ਹੁਣ ਕੰਮ ਰੈਲਾ ਜਾ ਹੋ ਜਾਣਾ ਤੇ ਸੁੱਖ ਦਾ ਸਾਹ ਆ ਜਾਣਾ, ਉਦੋਂ ਕੋਈ ਨਾ ਕੋਈ ਪੰਗਾ ਜਿਹੜਾ ਜੀ ਖੜਾ ਹੋ ਜਾਂਦਾ। ਜਦੋਂ ਪਿਛਲੀ ਮੀਟਿੰਗ ਦੇ ਵਿਚ ਮਾਰਕ ਕਰਨੀ ਹੋਰੀ ਮਿਲ ਕੇ ਆਏ ਆ ਉਦੋਂ ਥੋੜਾ ਜਿਹਾ ਲੱਗਿਆ ਵੀ ਗੱਲ ਬਣ ਜੂ। ਅਮਰੀਕਾ ਵਾਲੇ ਔਖੇ ਤਾਂ ਪਹਿਲਾਂ ਹੀ ਆ ਵੀ ਜਿਸ ਢੰਗ ਦੇ ਨਾਲ ਕਹਿ ਲਓ ਕਿ ਟ੍ਰੇਡ ਡਾਇਵਰਸੀਫਾਈ ਕੀਤਾ ਜਾ ਰਿਹਾ, ਜਿਹੜੀ ਉਹਨਾਂ ਨੂੰ ਵੀ ਪਤਾ ਆ ਵੀ ਜਿਸ ਢੰਗ ਨਾਲ ਕੈਨੇਡਾ ਬਿਹੇਵ ਕਰ ਰਿਹਾ ਵੀ ਸਾਡੇ ਤੇ ਇਨ੍ਹਾਂ ਨੇ ਬਹੁਤਾ ਸਮਾਂ ਨਿਰਭਰ ਨਹੀਂ ਰਹਿਣਾ। ਇੰਡੀਆ ਵਾਲੇ ਕਹਿੰਦੇ ਕਿ ਭਾਈ ਸਾਡੇ ਨਾਲ ਤੁਸੀਂ ਆ ਕੇ ਬੈਠੋ ਆਪਾਂ ਵਪਾਰ ਵਧਾਉਂਦੇ ਹਾਂ, ਚਾਈਨਾ ਵਾਲੇ ਕਹਿੰਦੇ ਭਾਈ ਤੁਸੀਂ ਸਾਡੇ ਨਾਲ ਗੱਲ ਕਰੋ, ਚਾਹੇ ਯੂਰਪ ਆ ਚਾਹੇ ਜਿਹੜੇ ਬਾਕੀ ਏਸ਼ੀਅਨ ਕੰਟਰੀਜ਼ ਨੇ ਉਹਨਾਂ ਦੇ ਨਾਲ ਵਪਾਰ ਜਿਹੜਾ ਜੀ ਉਹਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਔਰ ਇੰਟਰਨਲੀ ਅਮਰੀਕਾ ਨੂੰ ਵੀ ਇਹ ਸਾਰੀ ਗੱਲ ਪਤਾ, ਪਰ ਉਹ ਖੁੱਲ੍ਹ ਕੇ ਬੋਲ ਨਹੀਂ ਸਕਦੇ ਜਾਂ ਫਿਰ ਉਹ ਖਿਜਤ ਅੰਦਰੋਂ ਉਸ ਕਰਕੇ ਫਿਰਦੇ ਨੇ, ਪਰ ਅਸੀਂ ਕਈ ਵਾਰੀ ਆਪ ਕਾਰਨ ਦੇ ਦਿੰਦੇ ਹਾਂ। ਆ ਜਿਹੜਾ ਡੱਗ ਫੋਰਡ ਹੋਰਾਂ ਨੇ ਆਹ ਪੰਗਾ ਲਿਆ ਵੀ ਅਗਲੇ ਦੇ ਘਰ ਜਾ ਕੇ ਵੜਕਾਂ ਮਾਰਨੀਆਂ, ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਇਹ ਸਾਰੇ ਕਾਰਜ ਨੂੰ ਪਹਿਲੀ ਗੱਲ ਤਾਂ ਜੁਰਿਸਡਿਕਸ਼ਨ ਹੀ ਨਹੀਂ ਵੀ ਫੈਡਰਲ ਤੌਰ ਦੇ ਉੱਪਰ ਮੁਲਕ ਤੋਂ ਮੁਲਕ ਗੱਲਬਾਤ ਹੋਣੀ ਆ ਤੇ ਤੁਸੀਂ ਵਿੱਚ ਆਪਣੀਆਂ ਟੰਗਾਂ ਐਵੇਂ ਫਸਾਈ ਫਿਰਦੇ ਹੋ?
ਹਾਂ ਦੇਖੋ ਜੀ ਉਹ ਪੋਲੀਟੀਕਲ ਚੀਜ਼ਾਂ ਨੇ ਆਪਣਾ ਰਣਵੀਰ ਜੀ
ਜੀ,
ਕਿਉਂਕਿ ਇਨ੍ਹਾਂ ਨੂੰ ਪਤਾ ਸਾਰਾ ਵੀ ਕੀ ਹੈਗਾ ਤੇ ਕੀ ਨਹੀਂ ਹੈਗਾ, ਐਕਚੁਲੀ ਰਲੀ ਭੁਗਤ ਦੋਵਾਂ ਸਰਕਾਰਾਂ ਦੀ ਹੈਗੀ ਆ ਵੀ ਇਹ ਨਹੀਂ ਕੱਲੇ ਅੰਟੇਰੀਓ ਦਾ ਕਸੂਰ ਆ, ਫੈਡਰਲ ਨੂੰ ਵੀ ਪਤਾ ਵੀ ਕੀ ਹੋਣਾ ਤੇ ਕੀ ਹੋਇਆ ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਜੀ ਦੂਜੇ ਮੁਲਕਾਂ ਦੇ ਨਾਲ ਵਪਾਰ ਦੀ, ਵੇਖੋ ਉਹ ਵਪਾਰ ਚੱਲ ਸਕਦਾ ਪਰ ਉਹ ਵਪਾਰ ਨੂੰ ਚੱਲਣ ਵਾਸਤੇ ਘੱਟੋ ਘੱਟ ਵੀ 4-5 ਸਾਲ ਦਾ ਸਮਾਂ ਲੱਗੇਗਾ, ਕਿਉਂਕਿ ਉਹ ਜੋ ਵੀ ਚੀਜ਼ਾਂ ਆਉਣੀਆਂ ਨੇ ਜਾਣੀਆਂ ਨੇ ਉਹ ਬੰਦਰਗਾਹਾਂ ਦੇ ਥਰੂ ਹੀ ਆਉਣੀਆਂ ਜਾਣੀਆਂ ਨੇ, ਉਹ ਸਮੁੰਦਰੀ ਵਪਾਰ ਹੀ ਹੋਣਾ ਜਾਂ ਬਾਏ ਏਅਰ ਹੋਊਗਾ ਜਾਂ ਸਮੁੰਦਰੀ ਹੋਊਗਾ, ਯਾਨੀ ਕਿ ਉਹ ਟਰਾਂਸਪੋਰਟੇਸ਼ਨ ਇਨਵੋਲਵ ਨਹੀਂ ਹੋਊਗੀ ਉਹਦੇ ਵਿੱਚ ਜਿਹੜੀ ਸੜਕੀ ਆਵਾਜਾਈ ਵਾਲੀ ਚੀਜ਼ਾਂ, ਕਿਉਂਕਿ ਉਹ ਕਿਉਂਕਿ ਕੈਨੇਡਾ ਕੋਲ ਉਹਨਾਂ ਚੀਜ਼ਾਂ ਨੂੰ ਰੱਖਣ ਵਾਸਤੇ ਉਹ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਵੀ ਟਾਈਮ ਚਾਹੀਦਾ, ਜੇ ਯੂਰਪ ਨਾਲ ਵਪਾਰ ਉਹੋ ਜਿਹਾ ਕਰਨਾ ਤੇ ਫਿਰ ਉਹ ਸਾਰਾ ਜਿਹੜਾ ਵਾ ਜੀ ਵਾਇਆ ਨੋਵਾ ਸਕੋਸ਼ੀਆ ਜਾਂ ਨਿਊਫਨਲੈਂਡ ਸੁਣੀ ਆਊਗਾ ਜੀ, ਕਿਉਂਕਿ ਉਹੀ ਉਹੀ ਏਰੀਆ ਲਾਗੇ ਪੈਂਦਾ, ਏਸ਼ੀਆ ਨਾਲ ਕਰਨਾ ਵਾ ਤੇ ਉਹ ਵੈਨਕੂਵਰ ਸੁਣੀ ਆਊਗਾ ਜੀ, ਉਹਨੂੰ ਚਲਾਉਣ ਵਾਸਤੇ ਵੀ ਸਮਾਂ ਲੱਗੇਗਾ। ਵੀ ਆਪਾਂ ਇਹ ਮਤ ਸੋਚੀਏ ਕਿ ਜੇ ਅਮਰੀਕਾ ਨਾਲ ਆਪਣਾ ਕੋਈ ਨੇਪਰੇ ਨਹੀਂ ਵੀ ਚੜਦਾ ਐਗਰੀਮੈਂਟ ਤੇ ਵੀ ਅਸੀਂ ਬਹੁਤ ਛੇਤੀ ਪੈਰਾਂ ਸਿਰ ਹੋ ਜਾਵਾਂਗੇ ਜਾਂ ਬਹੁਤ ਛੇਤੀ ਅਸੀਂ ਵਪਾਰ ਨੂੰ ਸਥਿਰ ਕਰ ਲਾਂਗੇ, ਉਹ ਕੰਮ ਨੂੰ ਟਾਈਮ ਲੱਗੇ, ਹੋ ਸਕਦਾ ਜੀ ਨਾ ਮੁਮਕਿਨ ਨਹੀਂਗਾ ਪਰ ਟਾਈਮ ਲੱਗੇਗਾ, ਪਰ ਅਮਰੀਕਾ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ। ਦੇਖਦੇ ਜੇ ਆਪਾਂ ਸਹੀ ਮਾਇਨਿਆਂ ਚ ਦੇਖੀਏ ਤਾਂ ਅਮਰੀਕਾ ਦੇ ਵਪਾਰ ਦੇ ਜੇ ਨਾਲ ਸਾਡਾ ਐਗਰੀਮੈਂਟ ਨਹੀਂ ਹੁੰਦਾ ਤੇ ਉਹਦੇ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂਗਾ ਨੇਪਰੇ ਚੱਲਦਾ।
ਪਰ ਉਹ ਦੋਨੇ ਚੀਜ਼ਾਂ ਤੇ ਇਹ ਨੇ ਕਿ ਭਾਈ ਦੋਹਾਂ ਹੀ ਮੁਲਕਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ। ਹੁਣ
ਦੇਖੋ ਨਾ ਉਹ ਟਰੰਪ ਸਾਹਿਬ ਤੇ ਆਲਵੇਜ ਇਹੀ ਗੱਲ ਕਰਦੇ ਨਾ ਵੀ ਸਾਡੀ 51st ਸਟੇਟ ਬਣ ਜਾਓ ਤੁਸੀਂ,
ਕਿਉਂਕਿ ਉਹਨਾਂ ਨੂੰ ਤੇ ਇਹ ਦੀਦਾ ਨਾ ਵੀ ਇੱਥੇ ਜਿਹੜਾ ਸਮਾਨ ਭਵਿੱਖ ਦੇ ਵਿੱਚ ਚਾਹੀਦਾ ਚਾਹੇ ਉਹ ਕ੍ਰਿਟੀਕਲ ਮਿਨਰਲਸ ਨੇ ਚਾਹੇ ਸਾਡਾ ਤੇਲ ਆ ਚਾਹੇ ਜਿਹੜੀਆਂ ਹੋਰ ਚੀਜ਼ਾਂ ਨੇ ਵੀ ਉਹ ਕੈਨੇਡਾ ਦੇ ਕੋਲ ਹੈ ਬਹੁਤ ਆ ਵੀ ਇਹ ਸਾਡੇ ਨਾਲ ਹੀ ਲੜ ਜਾਣ।
ਜਦੋਂ ਵੀ ਮੀਟਿੰਗ ਕੋਈ ਪੱਧਰ ਦੀ ਹੁੰਦੀ ਹੈ ਉਤੋਂ ਦੋ ਦਿਨ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਟਰੰਪ ਦਾ ਸੇਮ ਹੀ ਬਿਆਨ ਹੁੰਦਾ ਇਹ ਸਾਡੇ ਨਾਲ ਰਲ ਜਾਣ ਇਹਦਾ ਮਤਲਬ ਵੀ ਉਹ ਕੰਮ ਨੂੰ ਨਿਪਰੇ ਹੀ ਨਹੀਂ ਚਾੜਨਾ ਚਾਹੁੰਦੇ ਬਾਕੀ ਜਦੋਂ ਹੁਣ 5 ਤਰੀਕ ਆ ਜਿਹੜਾ 5 ਨਵੰਬਰ ਨੂੰ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆਉਣੀ ਆ ਜਾਂ ਉਹਦਾ ਜਿਹੜਾ ਫੈਸਲਾ ਹੋਣਾ ਵਾ ਉਸ ਤੋਂ ਬਾਅਦ ਸਹੀ ਪਤਾ ਲੱਗੂਗਾ ਵੀ ਕਿੱਧਰ ਨੂੰ ਗੱਲ ਦੋਸੀ
ਗੱਲ ਤੇ ਵੀ ਜਿਹੜਾ ਹੁਣ ਸਾਡੇ ਵਾਲਾ ਬੜਕਾ ਮਾਰੀ ਜਾਂਦਾ ਕਿ ਮੈਂ ਇਹਨਾਂ ਦੀ ਬਿਜਲੀ ਬੰਦ ਕਰ ਦੂ ਹੁਣ ਪਾਵੇਗਾ ਕਹਿ ਲੋ ਕਿ ਟਰਾਂਸਫਾਰਮਰ ਦੇ ਘੋੜੇ ਨੂੰ ਹੱਥ
ਉਹਦਾ ਵੀਰ ਜੀ ਵੇਖੋ ਪੋਲੀਟੀਕਲ ਸਟੰਟ ਆ ਗੱਲਾਂ ਨੇ ਐਵੇਂ ਕੀਤੀ ਨੀ ਜਾ ਸਕਦੀ ਹੁੰਦੀ ਜਦੋਂ ਤੁਹਾਡੇ ਪੁਰਾਣੇ ਜਿਹੜੇ ਕੰਟਰੈਕਟ ਚੱਲਦੇ ਹੋਣ ਉਹਨਾਂ ਕੰਟਰੈਕਟਾਂ ਨੂੰ ਬ੍ਰੇਕ ਕਰਨਾ ਏਡਾ ਸੌਖਾ ਨੀ ਹੁੰਦਾ
ਗਲਤ ਕੰਟਰੈਕਟਾਂ ਦੀ ਵੀ ਤੁਹਾਡੇ ਕੋਲ 407 ਤੋਂ ਵਾਪਸ ਲੈ ਨੀ ਹੁੰਦਾ
ਬਿਲਕੁਲ
ਹਾਂਜੀ ਤੇ ਜੇ ਬਿਜਲੀ ਤੁਸੀਂ ਅਮਰੀਕਾ ਦੀ ਬੰਦ ਕਰ ਦੇਣੀ ਆ ਹਾਂਜੀ
ਇਟਸ ਨਾਟ ਦੈਟ ਈਜ਼ੀ
ਜੀ
ਗੱਲ ਕਹਿਣੀ ਸੌਖੀ ਹੁੰਦੀ ਆ ਉਹਨੂੰ ਐਕਟ ਦੇ ਵਿਚ ਲਿਆਉਣਾ ਉਹਨੂੰ ਕੰਪਲੀਟ ਕਰਨਾ ਉਹਦੇ ਤੇ ਟਾਈਮ ਲੱਗਦਾ
ਜੀ 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 ਸੋ ਬਾਹਰ ਹਾਲਾਤ ਕੀ ਨੇ ਹੁਣ ਆਪਾਂ ਚਲੋ ਇੱਥੋਂ ਦੀ ਗੱਲਬਾਤ ਕਰ ਲਈਏ ਤੁਹਾਡੇ ਕੋਲ ਰੋਜ਼ ਸੈਂਕੜੇ ਬੰਦੇ ਆਉਂਦੇ ਹੋਣਗੇ ਕਈ ਵਾਰੀ ਤਕਾਲਾਂ ਸਾਨੂੰ ਵੀ ਆ ਜਾਂਦੀਆਂ ਨੇ ਭਾਈ ਵੀ ਇਸ ਢੰਗ ਦੇ ਨਾਲ ਫਸੇ ਹਾਂ ਹੁਣ ਦੱਸੋ ਕੀ ਕਰੀਏ ਆ ਪਿਛਲੇ ਤਕਰੀਬਨ 2.5 ਸਾਲਾਂ ਦੇ ਵਿਚ ਜੋ ਜਿਸ ਢੰਗ ਦੇ ਨਾਲ ਅਸੀਂ ਬਿਹੇਵ ਕੀਤਾ ਆ ਬਿਲਡਰ ਕੋਲੋਂ ਮਹਿੰਗੇ ਭਾਅ ਦੇ ਘਰ ਜਿਹੜੇ ਸੀਗੇ ਜੀ ਉਹ ਬੁੱਕ ਕਰਾ ਲਿਆ ਹੁਣ ਕੀਮਤਾਂ ਟੁੱਟ ਗਈਆਂ ਪਲੱਸ ਜਿਹੜੀ ਅਪਰੇਜ਼ਲ ਆ ਉਹ ਘੱਟ ਆ ਰਹੀ ਆ ਕਲੋਜ਼ ਕਰਾਉਣ ਨੂੰ ਪੈਸੇ ਹੈ ਨਹੀਂ ਬਿਲਡਰ ਕਹਿੰਦਾ ਵੀ ਮੈਂ ਜਾਨ ਛੱਡਣੀ ਨਹੀਂ ਇੱਦਾਂ ਤੇ ਕਹਿ ਲਓ ਵੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋਈਆਂ ਫਿਰਦੀਆਂ ਕੀ ਕੀਤਾ ਜਾਵੇ ਇਹਨਾਂ ਹਾਲਾਤਾਂ ਦੇ ਵਿਚ
ਬਿਲਕੁਲ ਜੀ ਵੇਖੋ ਜੀ ਜੇ ਤਾਂ ਤੁਹਾਡੀ ਅਫੋਰਡੇਬਿਲਟੀ ਹੈਗੀ ਆ ਰਾਣੇ ਭਾਜੀ ਤਾਂ ਡੈਫੀਨੇਟਲੀ ਉਹਨੂੰ ਹੋਲਡ ਕਰਨਾ ਚਾਹੀਦਾ ਵਾ ਕਿਉਂਕਿ ਸਦਾ ਦਿਨ ਇਹੋ ਜਿਹੇ ਨਹੀਂ ਰਹੇ
ਜੀ
ਟਾਈਮ ਵਿਲ ਚੇਂਜ ਤੇ ਸੈਕੰਡ ਗੱਲ ਆਉਂਦੀ ਹੈ ਜੇ ਤੁਹਾਡੇ ਅਫੋਰਡੇਬਿਲਟੀ ਤੋਂ ਕੰਮ ਬਾਹਰ ਹੋ ਗਿਆ ਜੇ ਤੁਸੀਂ ਜਿਹੜੇ ਕਰਜ਼ੇ ਲਾਏ ਹੋਏ ਨੇ ਉਹ ਤੁਹਾਡੇ ਕੋਲ ਮੈਨੇਜ ਦੇ ਵਿਚ ਨਹੀਂ ਹੋ ਰਹੇ ਜਾਂ ਤੁਸੀਂ ਉਹਦੀਆਂ ਪੇਮੈਂਟਾਂ ਨਹੀਂ ਦੇ ਪਾ ਰਹੇ ਜਾਂ ਪੇਮੈਂਟ ਨਾ ਕਰਨ ਦੇ ਵਿਚ ਦਿੱਕਤ ਆ ਰਹੀ ਆ ਤਾਂ ਡੈਫੀਨੇਟਲੀ ਫਿਰ ਉਹਨਾਂ ਚੀਜ਼ਾਂ ਨੂੰ ਰਾਈਟ ਆਫ਼ ਕਰਨਾ ਚਾਹੀਦਾ ਉਹਨਾਂ ਚੀਜ਼ਾਂ ਨੂੰ ਵਾਪਸ ਮਾਰਨਾ ਚਾਹੀਦਾ ਤੇ ਕੈਨੇਡੀਅਨ ਕਾਨੂੰਨ ਆ ਜੀ ਜਿਸ ਕਾਨੂੰਨ ਦੇ ਤਹਿਤ ਤੁਸੀਂ ਆਪਣੇ ਕਰਜ਼ੇ ਮਾਫ਼ ਕਰਵਾ ਸਕਦੇ ਹੋ ਕਰਜ਼ੇ ਮਾਫ਼ ਕਰਾਉਣ ਦੇ ਨਾਲ ਨਾਲ ਜਿਹੜੇ ਤੁਹਾਡੇ ਐਸਟ ਨੇ ਉਹਨਾਂ ਨੂੰ ਸੇਵ ਕਰ ਸਕਦੇ ਹੋ ਤੁਸੀਂ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲੈ ਸਕਦੇ ਹੋ ਜੇ ਕੋਈ ਵੀ ਭੈਣ ਭਰਾ ਜਾਣੇ ਅਣਜਾਣੇ ਦੇ ਵਿਚ ਕਿਤੇ ਕਰਜ਼ਿਆਂ ਦੀ ਮੁਸੀਬਤ ਦੇ ਵਿਚ ਫਸਿਆ ਹੋਇਆ ਕਰਜ਼ੇ ਉਹਨਾਂ ਦੇ ਪਰਸਨਲ ਨੇ ਕਰਜ਼ੇ ਬਿਜ਼ਨਸ ਦੇ ਨੇ ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਜੱਜਮੈਂਟ ਹੋਈ ਆ ਕੋਈ ਪੈਸਿਆਂ ਸੰਬੰਧੀ ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਦੇਣ ਵਾਲਾ ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਲਿਆ ਜਾ ਸਕਦਾ ਜੀ ਆਫਿਸ ਦਾ ਫੋਨ ਨੰਬਰ 416-502-3100
ਬਹੁਤ ਬਹੁਤ ਧੰਨਵਾਦ ਜੀ ਮਿਲਦੇ
ਥੈਂਕ ਯੂ ਜੀ
ਮਿਲਦੇ 416-620-1778 ਸਟੂਡੀਓ ਦਾ ਫੋਨ ਨੰਬਰ ਜੇ ਕੋਈ ਗੱਲਬਾਤ ਕਰਨੀ ਹੋਵੇ ਹੁਣ ਕੀ ਆ ਵੀ ਇਸ ਐਡ ਕੈਂਪੇਨ ਦੇ ਨਾਲ ਸਾਰੀ ਗੱਲਬਾਤ ਦੇ ਵਿਚ ਖੜੋਤ ਆ ਗਈ ਆ ਹੁਣ ਜਿਹੜੇ ਕਹਿ ਲਓ ਕਿ ਸਾਡੇ ਫੈਡਰਲ ਗੌਰਮੈਂਟ ਦੇ ਜਿੰਨੇ ਵੀ ਸਾਡੇ ਰਿਪ੍ਰੈਜੈਂਟੇਟਿਵ ਨੇ ਉਹ ਲੱਗੇ ਸਨ ਜਿਹੜੇ ਅਮਰੀਕਾ ਉੱਥੇ ਤੇ ਸਿਰਫ ਹੈ ਹੀ ਨਹੀਂ ਵੀ ਸਿਰਫ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਦੀ ਹੀ ਆਪਸ ਵਿਚ ਗੱਲਬਾਤ ਹੋਣੀ ਆ ਇਹਨਾਂ ਦੋਵਾਂ ਨੇ ਬਹਿ ਕੇ ਤੇ ਕਰ ਲੈਣਾ ਵੀ ਚਲੋ ਇਦਾਂ ਨੇ ਇਦਾਂ ਕਰ ਲਈਏ ਉਹਦੇ ਵਾਸਤੇ ਇੱਕ ਬੜੀ ਵੱਡੀ ਟੀਮ ਪਿੱਛੇ ਲੱਗੀ ਆ ਜਦੋਂ ਉਹ ਗੱਲ ਕੰਮ ਨੇੜੇ ਲਿਆਉਣ ਲੱਗਦੀ ਆ ਤੇ ਕੋਈ ਨਾ ਕੋਈ ਪੰਗਾ ਜਿਹੜਾ ਜੀ ਉਹ ਜਾਂ ਤਾਂ ਟਰੰਪ ਸਾਹਿਬ ਖੜਾ ਕਰ ਲੈਂਦੇ ਨੇ ਤੇ ਹੁਣ ਮੌਕਾ ਜਿਹੜਾ ਜੀ ਉਹ ਡੱਗ ਫੋਰਡ ਹੋਰਾਂ ਨੇ ਦੇ ਦਿੱਤਾ ਹੁਣ ਜਦੋਂ ਕੋਈ ਬੰਦਾ ਇਹ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਗੱਲ ਕਰਨੀ ਭਾਵ ਕਿ ਉਹ ਆਪਣੇ ਆਪ ਨੂੰ ਇਹ ਸੋਚਦੇ ਆ ਵੀ ਸਾਨੂੰ ਨਹੀਂ ਲੋੜ ਸਿਰਫ ਦੂਜੇ ਬੰਦੇ ਨੂੰ ਲੋੜ ਆ ਹੁਣ ਜਿੱਥੇ ਉੱਥੇ ਦੋ ਚੀਜ਼ਾਂ ਨੇ ਜਾਂ ਤਾਂ ਕਹੋ ਵੀ ਸਾਨੂੰ ਕੈਨੇਡਾ ਵਾਲੇ ਜਿਹੜੇ ਜੀ ਉਹੀ ਲਿਟ ਕੇ ਜਾਣ ਕਿ ਨਹੀਂ ਭਾਈ ਮਿਹਨਤ ਵਾਲੀ ਗੱਲ ਆ ਵੀ ਸਾਡੇ ਕੋਲ ਹੋ ਗਈ ਗਲਤੀ ਤੇ ਤੁਸੀਂ ਸਾਡੇ ਨਾਲ ਗੱਲ ਕਰੋ ਜਦੋਂ ਤੁਸੀਂ ਇਹਨਾਂ ਹਾਲਾਤਾਂ 'ਚ ਜਾਂਦੇ ਹੋ ਤੇ ਫਿਰ ਤੁਹਾਡੀ ਕਹਿ ਲਓ ਵੀ ਨੈਗੋਸ਼ੀਏਸ਼ਨ ਪਾਵਰ ਜਿਹੜੀ ਆ ਉਹ ਘੱਟ ਜਾਂਦੀ ਆ ਗੱਲ ਤਾਂ ਇਹ ਵੀ ਜ਼ਰੂਰਤ ਕਿਹਦੀ ਵੱਧ ਆ ਜਦੋਂ ਟ੍ਰੇਡ ਡੀਲ ਹੋਣੀ ਆ ਸੌਦੇਬਾਜ਼ੀ ਹੋਣੀ ਆ ਉਹਦੇ ਵਿੱਚ ਆ ਵੀ ਉਸ ਚੀਜ਼ ਦੀ ਜ਼ਰੂਰਤ ਕਿਹਨੂੰ ਵੱਧ ਆ ਉਹਦੇ ਆਧਾਰ ਦੇ ਉੱਪਰ ਨੈਗੋਸ਼ੀਏਸ਼ਨ ਹੁੰਦੀਆਂ ਨੇ ਚਲੋ ਗੱਲਬਾਤ ਅੱਜ ਨਹੀਂ ਤੇ ਕੱਲ ਨੂੰ ਸ਼ੁਰੂ ਹੋ ਜਾਊਗੀ ਪਰ ਇਦਾਂ ਦੀਆਂ ਹਰਕਤਾਂ ਦੇ ਨਾਲ ਜਿਹੜੀ ਸਾਡੀ ਕਹਿ ਲਓ ਕੋਈ ਨੈਗੋਸ਼ੀਏਸ਼ਨ ਪਾਵਰ ਆ ਉਹ ਜ਼ਰੂਰ ਘੱਟ ਜਾਂਦੀ ਆ ਦੂਜੀ ਚੀਜ਼ ਆ ਵੀ ਜਿਹੜੀ ਚੀਜ਼ ਤੁਸੀਂ ਕਰ ਹੀ ਨਹੀਂ ਸਕਦੇ ਹਾਂਜੀ ਉਹਦੀ ਭੜਕ ਮਾਰਨ ਦਾ ਫਾਇਦਾ ਕੀ ਹੁਣ ਜਾਂ ਤਾਂ ਸਾਡੇ ਫੋਰਟ ਸਾਹਿਬ ਇਹ ਦੇਖ ਕਹਿਣ ਵੀ ਭਾਈ ਮੈਂ ਉਹ ਕੈਂਪੇਨ ਚਲਾਈ ਸੀ ਇਹਦਾ ਕਰਕੇ ਹੋਇਆ ਤੇ ਹੁਣ ਮੇਰੇ ਕੋਲ ਆਹ ਤਰੀਕਾ ਮੈਂ ਇਹ ਤਰੀਕਾ ਵਰਤੂੰਗਾ ਅਮਰੀਕਾ ਵਾਲੇ ਜਿਹੜੇ ਜੀ ਉਹ ਮਿੰਨਤਾਂ ਕਰਦੇ ਫਿਰਨਗੇ ਸਾਡੇ ਨਾਲ ਗੱਲਬਾਤ ਕਰੋ ਹੁਣ ਜੇ ਕੋਈ ਉਹੋ ਜਿਹੀ ਇਹਨਾਂ ਦੇ ਕੋਲ ਕੋਈ ਗਿੱਦੜ ਸਿੰਘ ਹੀ ਹੈ ਨਹੀਂ ਤੇ ਫੇਰ ਜ਼ਰੂਰਤ ਕੀ ਪਈ ਹੈ ਬੜਕਾ ਮਾਰਨ ਦੀ ਹੁਣ ਜਿਸਨ ਕੈਨੀ ਹੋਰੀ ਉਹਨਾਂ ਨੇ ਕਹਿ ਲਓ ਕਿ ਫੋਰ ਸਾਹਿਬ ਨੂੰ ਦਰੁਸਤ ਦੱਸਿਆ ਵੀ ਸਹੀ ਆ ਫਿਰ ਪੋਲੀਫੋਰ ਦਾ ਜਿਹੜਾ ਬਿਆਨ ਆਇਆ ਉਹ ਬਿਆਨ ਉਹੀ ਜਿਹੜਾ ਉਹਨਾਂ ਦੇ ਪਹਿਲਾਂ ਉਹੀ ਕੋਈ ਘਸਿਆ ਪਿਟਿਆ ਰਿਕਾਰਡ ਉਹਨਾਂ ਨੇ ਮਾਰਕ ਕਾਰਨੀ ਹੋਰਾਂ ਤੇ ਆਪਣੀ ਪੜਾਸ ਕੱਢੀ ਆ ਵੀ ਜਿਸ ਢੰਗ ਨਾਲ ਮਾਰਕ ਕਾਰਨੀ ਹੋਰੀ ਇਸ ਟਰੰਪ ਹੋਰਾਂ ਦੇ ਟੈਰਫ ਦੀ ਜਿਹੜੀ ਆਪਣੀ ਸਮੱਸਿਆ ਆਈ ਆ ਵੀ ਜਿਸ ਢੰਗ ਨਾਲ ਉਮੀਦ ਸੀ ਵੀ ਉਹ ਡੀਲ ਕਰਨਗੇ ਉਸ ਢੰਗ ਨਾਲ ਮਾਰਕ ਕਾਰਨੀ ਕੋਲੋਂ ਕੀਤਾ ਨਹੀਂ ਗਿਆ ਤੇ ਜਦੋਂ ਫਿਰ ਪੱਤਰਕਾਰ ਉਹਨਾਂ ਨੇ ਪੁੱਛਦੇ ਨੇ ਕਿ ਤੁਸੀਂ ਕਿੱਦਾਂ ਡੀਲ ਕਰਨਾ ਸੀ ਤੇ ਜਿਹੜੀਆਂ ਗੱਲਾਂ ਉਹ ਕਹਿੰਦੇ ਨੇ ਉਹ ਉਸ ਵੇਲੇ ਇਹ ਭੁੱਲ ਜਾਂਦੇ ਨੇ ਵੀ ਜੋ ਕੁਛ ਉਹ ਕਰਨਾ ਚਾਹੁੰਦੇ ਸੀ ਉਹ ਕੁਛ ਮਾਰਕ ਕਾਰਨੀ ਹੋਰੀ ਪਹਿਲਾਂ ਕਰ ਚੁੱਕੇ ਨੇ ਹੁਣ ਇੱਕ ਪਾਸੇ ਤੋਂ ਉਹ ਇਹ ਬਿਆਨ ਦੇਈ ਜਾਂਦੇ ਨੇ ਕਿ ਇਹ ਸਾਡੇ ਆਈਡੀਆ ਚੋਰੀ ਕਰੀ ਜਾਂਦੇ ਜੀ ਮਾਰਕ ਕਾਰਨੀ ਹੋਰੀ ਜਿਹੜੇ ਉਹ ਮੇਰੇ ਆਈਡੀਆ ਚੋਰੀ ਕਰਦੇ ਆ ਭਾਵ ਕਿ ਜੋ ਤੁਸੀਂ ਕਰਨਾ ਸੀ ਜੋ ਪੀਅਰ ਪੋਲੀਫੋਰਾਂ ਨੇ ਕਰਨਾ ਸੀ ਉਹ ਮਾਰਕ ਕਾਰਨੀ ਹੋਰੀ ਕਰੀ ਜਾਂਦੇ ਤੇ ਫਿਰ ਭਾਈ ਰੌਲਾ ਕਾਹਦਾ ਰਹਿ ਗਿਆ ਗਲਤ ਕੈਨੇਡਾ ਦੀ ਹੈ ਨਾ ਸੋ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕਹਿ ਲਓ ਕਿ ਸਿਆਣੇ ਬਣਨ ਦੀ ਜ਼ਰੂਰਤ ਹੁੰਦੀ ਹੈ ਪਰ ਸਾਡੇ ਜਿਹੜੇ ਇਹ ਰਾਜਨੀਤਿਕ ਲੋਕ ਨੇ ਇਹ ਹੋਰ ਢੰਗ ਦੇ ਨਾਲ ਸੋਚਦੇ ਨੇ ਅੱਜ ਜਿਹੜੀ ਇਹ ਗੱਲਬਾਤ ਆਪਾਂ ਜਿਹੜੇ ਸਾਡੇ ਕਹਿ ਲਓ ਕਿ ਡਰਾਈਵਿੰਗ ਲਾਜ਼ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਆ ਉਹਨਾਂ ਦੀ ਵੀ ਗੱਲ ਕਰਨੀ ਸੀ ਮੈਂ ਪਰ ਉਹ ਗੱਲ ਜਿਹੜੀ ਹੈ ਜੀ ਉਹ ਟਿਕਾ ਕੇ ਉਦਣ ਉਸੇ ਚੀਜ਼ ਤੇ ਹੀ ਗੱਲਬਾਤ ਹੋਣੀ ਚਾਹੀਦੀ ਆ ਹੁਣ ਅਸੀਂ ਚਲੋ ਅਮਰੀਕਾ ਦੇ ਨਾਲ ਤਾਂ ਪੰਗਾ ਪਾ ਕੇ ਬੈਠੇ ਹਾਂ ਜਿਹੜੇ ਸਾਡੇ ਇੱਥੇ ਇੰਟਰਨਲੀ ਚੀਜ਼ਾਂ ਜਿਹੜੀਆਂ ਨੇ ਉਹ ਰੈਕਟੀਫਾਈ ਕਰਨ ਵਾਲੀਆਂ ਨੇ ਚਾਹੇ ਸਾਡਾ ਸਰਵਿਸ ਇੰਟਰਵਿਊ ਜਿਹੜਾ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜੀ ਜਿਹੜਾ ਠੇਕੇ ਤੇ ਕੰਮ ਕਰਵਾਉਂਦੇ ਉਹਦੇ ਵਿੱਚ ਬਹੁਤ ਸਾਰੀਆਂ ਕਹਿ ਲਓ ਕਿ ਇੱਕ ਚੇਨ ਰਿਐਕਸ਼ਨ ਆ ਈਵਨ ਦੋ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੋ ਉਹਦੇ ਵਿੱਚ ਵਿਗਾੜ ਪੈਦਾ ਹੋਏ ਨੇ ਉਹਦੇ ਵਿੱਚ ਵੀ ਉਸ ਸੰਸਥਾ ਨੂੰ ਪ੍ਰਾਈਵੇਟ ਕਰਨ ਦਾ ਇੱਕ ਬੜਾ ਵੱਡਾ ਯੋਗਦਾਨ ਹੈ ਵੀ ਉਹ ਚੀਜ਼ਾਂ ਜਿਹੜੀਆਂ ਨੇ ਜੀ ਉਹਨੂੰ ਰੈਕਟੀਫਾਈ ਕਰਨ ਵਾਸਤੇ ਸਰਕਾਰ ਕੀ ਸੋਚਦੀ ਹੈ ਕੋਈ ਇਸ ਚੀਜ਼ ਬਾਰੇ ਨਹੀਂ ਬੋਲਦਾ ਜਿਹੜੀ ਪ੍ਰਾਈਵੇਟਾਈਜੇਸ਼ਨ ਜੋ ਕੋਈ ਠੇਕੇ ਤੇ ਕੰਮ ਕਰਾਉਣਾ ਸ਼ੁਰੂ ਕੀਤਾ ਚਾਹੇ ਉਹ ਡਰਾਈਵਿੰਗ ਲਾਇਸੈਂਸ ਦੇਣ ਦਾ ਕੰਮ ਹੀ ਹੈ ਜੀ ਸਿਰਫ ਪਾਲਿਸੀ ਨੂੰ ਹੋਰ ਟਫ ਕਰਨਾ ਲਾਇਸੈਂਸ ਲੈਣ ਨੂੰ ਹੋਰ ਟਫ ਕਰਨਾ ਕੀ ਉਹੀ ਸਿਰਫ ਇੱਕ ਹੱਲ ਆ ਜਿਹੜੇ ਲਾਇਸੈਂਸ ਦੇਣ ਵਾਲੇ ਨੇ ਜਾਂ ਜੋ ਬੇਨਿਯਮੀਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੀਤੀਆਂ ਨੇ ਕਿ ਉਹ ਜਿਹੜੇ ਨਵੇਂ ਕਾਨੂੰਨ ਆਹ ਬਣਾਏ ਆ ਉਹਨਾਂ ਨਾਲ ਸਾਰਾ ਕੁਛ ਹੱਲ ਹੋਜੂ ਜਿਹੜੇ 2-4% 5% ਲੋਕ ਜਿਹੜਾ ਜਿਹਨੇ ਰੋਲ ਮਾਰੇ ਨੇ ਉਹਦੀ ਵਜ੍ਹਾ ਕਰਕੇ ਬਾਕੀ ਦੇ ਨਾਲ ਹੀ ਟੰਗ ਦਿਓ ਕੀ ਇਹ ਸਹੀ ਗੱਲ ਆ ਇੱਥੇ ਇੱਕ ਮਸ਼ਹੂਰ ਹੋਇਆ ਸੀ ਉਹ ਰੈਸਟੋਰੈਂਟ ਕਰਕੇ ਤੇ ਪਹਿਲਾਂ ਉਹਦਾ ਡਰਾਈਵਿੰਗ ਸਕੂਲ ਸੀ ਡਰਾਈਵਿੰਗ ਟ੍ਰੇਨਿੰਗ ਅਕੈਡਮੀ ਉਹ ਅੱਜ ਕੱਲ੍ਹ ਬੰਦਾ ਇੱਥੋਂ ਛੱਡ ਕੇ ਕਹਿੰਦਾ ਦੁਬਈ ਭੱਜ ਗਿਆ ਔਰ ਉਸ ਬੰਦੇ ਨੇ ਪੂਰੀ ਠੋਕ ਕੇ ਅੰਨੀ ਪਾਈ ਔਰ ਉਸ ਬੰਦੇ ਦੇ ਕਹਿ ਲਓ ਕਿ ਸਹਿਚਾਰ ਵੀ ਸਾਰੇ ਉੱਚ ਕੋਟੀ ਦੇ ਬੰਦੇ ਨਾਲ ਹੀ ਸੀਗੇ ਹੁਣ ਜਿਹੜੇ ਸਟੂਡੈਂਟ ਜਿਹਨਾਂ ਨੂੰ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਵੀ ਜਿਹਨਾਂ ਨੂੰ ਚਿੱਠੀਆਂ ਆ ਰਹੀਆਂ ਸਨ ਕਿ ਤੁਹਾਡਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਉਹਨਾਂ ਦਾ ਤੁਹਾਡਾ ਕਸੂਰ ਹੈ ਹੀ ਨਹੀਂ ਸੀਗਾ ਜਿੱਡਾ ਉਹ ਬੰਦਾ ਕਰ ਗਿਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹਾਂਜੀ ਸੋ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹ ਕਹਿ ਲਓ ਕਿ ਅਸੀਂ ਕਿਸੇ ਹੋਰ ਢੰਗ ਦੇ ਨਾਲ ਸੋਚਦੇ ਹਾਂ ਪਰ ਸਰਕਾਰਾਂ ਜਿਹੜੀਆਂ ਨੇ ਜੀ ਉਹ ਸਿਰਫ ਤੇ ਸਿਰਫ ਕਹਿ ਲਓ ਕਿ ਬਿਆਨ ਦੇ ਕੇ ਤੇ ਕੋਲ ਦੀ ਲੰਘਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੀ ਆਹ ਪਸੂੜੀ ਆ ਕਈ ਵਾਰੀ ਇਹ ਕਹਿ ਲਓ ਵੀ ਹੱਥਾਂ ਦੀਆਂ ਦਿੱਤੀਆਂ ਕਹਿੰਦੇ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਤੇ ਆਹ ਜਿਹੜਾ $75 ਮਿਲੀਅਨ ਖਰਚ ਕੇ ਜਿਹੜਾ ਸਿਆਪਾ ਸੇੜਿਆ ਤੇ ਇਹ ਜਿਹੜਾ ਡੱਗ ਫੂਡ ਹੋਰਾਂ ਦਾ ਜਿਹੜਾ ਉਸ ਤੋਂ ਬਾਅਦ ਦਾ ਜਿਹੜਾ ਬਿਆਨ ਹੋਇਆ ਉਹ ਵੀ ਕੋਈ ਬਿਆਨ ਜਿਹੜਾ ਐਡਾ ਸਿਆਣਾ ਬਿਆਨ ਹੈ ਨਹੀਂ ਗਾ ਦੇਖਦੇ ਹਾਂ ਕਿ ਅੱਗੇ ਜਾ ਕੇ ਊਠ ਕੇ ਇਸ ਕਰਵਟ ਬਹਿੰਦਾ ਊਠ ਬਹਿੰਦਾ ਵੀ ਆ ਜਾਂ ਫਿਰ ਲੱਤਾਂ ਫਸਾ ਕੇ ਖੜਾ ਰਹਿੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ। ਗੁਰਜੋਤ ਜੀ ਦਾ ਸਵਾਗਤ ਹੈ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਕੀ ਹਾਲ ਚਾਲ ਨੇ?
ਠੀਕ ਠਾਕ ਵਧੀਆ ਜੀ, ਤੁਸੀਂ ਸੁਣਾਓ? ਠੀਕ ਠਾਕ
ਵਧੀਆ ਵਧੀਆ। ਤੁਹਾਡੇ ਕੋਲ ਕੋਈ ਇਹੋ ਜਿਹੀ ਦਵਾਈ ਹੈ ਜਿਹਦੇ ਨਾਲ ਸਾਡੇ ਲੀਡਰਾਂ ਨੂੰ ਫੋਕੇ ਬਿਆਨ ਦੇਣ ਤੋਂ ਰੋਕਿਆ ਜਾ ਸਕੇ?
ਨਹੀਂ ਜੀ,
ਨਾਲੇ
ਇਹ ਚੀਜ਼ਾਂ ਕਰਨ ਨਾਲ ਜੀ ਆਪਾਂ ਕਿਵੇਂ ਉਹ ਰੋਕ ਲਾਂਗੇ? ਠੀਕ ਹੈ ਜੀ,
ਮੈਨੂੰ ਸਾਰੇ ਡੇਟ ਮੈਂ
ਕਰਨ ਦੀ ਕੋਈ ਸੈਂਸ ਨਹੀਂ ਬਣਦੀ ਜੀ ਉੱਥੇ।
ਮੇਰੇ ਕੋਲ ਇਸ ਕੰਪਿਊਟਰ ਤੇ ਨਾ ਫੇਸਬੁੱਕ ਖੁੱਲੀ ਆ,
ਹਾਂਜੀ,
ਤੇ ਉਹਦੇ ਤੇ ਗੁਰਰਤਨ ਸਿੰਘ ਹੋਰੀ ਜਿਹੜੇ ਸਾਡੇ ਸਾਬਕਾ ਐਮ ਪੀ ਪੀ ਵੀ ਰਹੇ ਆ, ਤੇ ਉਹਨਾਂ ਨੇ ਸਟੋਰੀ ਪਾਈ ਆ। ਜਗਮੀਤ ਸਿੰਘ ਹੋਰੀ ਉੱਤੇ ਵੀ ਵਾਲ ਖਿਲਾਰ ਕੇ ਬੈਠੇ ਆ ਜੀ, ਹਾਂਜੀ, ਤੇ ਮੈਂ ਹਾਲੇ ਸਟੋਰੀ ਨੂੰ ਕਲਿੱਕ ਤਾਂ ਨਹੀਂ ਕੀਤਾ, ਤੇ ਸਾਡੇ ਜਿਹੜੇ ਲੀਡਰ ਨੇ ਉਹ ਸਾਰੇ ਪਤਾ ਨੀ ਕਿਸ ਪਾਸੇ ਨੂੰ ਤੁਰੇ ਹੋਆ। ਇਹ ਤਾਂ ਕੋਈ ਝਾੜ ਫੂਕ ਵਾਲਾ ਚਾਹੀਦਾ, ਆਪਾਂ ਨੂੰ ਹੱਥ ਹੌਲਾ ਕਰਾ ਕੇ ਦੇਖੋ ਇਹਨਾਂ ਦਾ, ਸ਼ਾਇਦ ਕੰਮ ਸੂਤ ਆ ਜਾਣੇ, ਔਖਾ ਕੰਮ।
ਹਾਂਜੀ ਹਾਂਜੀ, ਬਹੁਤ ਮਨ ਨੂੰ ਦੁੱਖ ਲੱਗਿਆ ਸੋਚ ਕੇ ਵੀ ਇਹ ਤਾਂ ਕੰਮ ਹੋਰ ਖਰਾਬ ਹੋ ਗਿਆ।
ਚਲੋ ਤੁਹਾਡੇ ਕੋਲ ਇਸ ਚੀਜ਼ ਦੀ ਦਵਾਈ ਹੈ ਨੀ, ਕੋਈ ਹੋਰ ਬਿਮਾਰੀ ਦੀ ਦਵਾਈ ਦੱਸ ਦਿਓ।
ਇਹਦਾ ਤਾਂ ਜੀ ਕੋਈ ਇਲਾਜ ਨੀ ਹੋ ਸਕਦਾ।
ਹਾਂਜੀ,
ਆਪਾਂ ਬੱਚਿਆਂ ਦੀ ਦਿੱਕਤ ਬਾਰੇ ਗੱਲ ਕਰ ਲੈਂਦੇ ਹਾਂ ਜੀ।
ਹਾਂ ਚਲੋ, ਸਿਆਣਿਆਂ ਨੇ ਜੋ ਕਰਨਾ ਕਰਨੀ ਹੈ ਬੱਚਿਆਂ ਨੇ ਦੱਸੋ ਜੀ।
ਹਾਂਜੀ ਹਾਂਜੀ, ਸਿਆਣੇ ਮੰਨਦੇ ਨੀ ਹੁੰਦੇ, ਉਹ ਕਹਿੰਦੇ ਨੇ ਵੀ ਅਸੀਂ ਠੀਕ ਹਾਂ, ਬੱਚਿਆਂ ਨੂੰ ਆਪਾਂ ਕਰ ਸਕਦੇ ਹਾਂ ਜੀ ਠੀਕ। ਜੇ ਬੱਚੇ ਠੀਕ ਹੋ ਜਾਣਗੇ, ਹਾਂ ਕੱਲ ਨੂੰ ਵੱਡੇ ਬਣ ਕੇ, ਵੱਡੇ ਹੋ ਗਏ ਫਿਰ ਲੀਡਰ ਬਣਨਗੇ, ਉਹ ਹੋ ਸਕਦਾ ਫਿਰ ਭਲਾ ਕਰਨ।
ਹਾਂਜੀ,
ਬੱਚਿਆਂ ਦੇ ਵਿੱਚ ਜੀ ਆਟਿਜ਼ਮ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ, ਆਪਾਂ ਅੱਗੇ ਵੀ ਗੱਲ ਕਰ ਦਿੰਦੇ ਇਹਦੇ ਬਾਰੇ, ਕਿਉਂਕਿ ਇਹਦੇ ਵਿੱਚ ਫਿਰ ਮਾਡਰਨ ਮੈਡੀਸਨ ਦੇ ਵਿੱਚ ਕੋਈ ਇਲਾਜ ਹੈ ਨੀ ਹੈ ਜੀ, ਉਹ ਕਹਿੰਦੇ ਨੇ ਸਿਰਫ ਥੈਰੇਪੀਆਂ ਨੇ ਉਹ ਤੁਸੀਂ ਕਰਵਾ ਸਕਦੇ ਹੋ। ਇਹਦੇ ਕੁਛ ਕੁ ਸਾਈਨ ਸਿਮਟਮ ਮੈਂ ਦੱਸਣਾ ਚਾਹੁੰਦਾ ਵੀ ਛੋਟੀ ਏਜ ਦੇ ਵਿੱਚ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਵੀ ਸਾਡੇ ਬੱਚੇ ਨੂੰ ਤਾਂ ਨੀ ਕਿਤੇ ਦਿੱਕਤ ਹੈਗੀ। ਅਕਸਰ 2.5 ਸਾਲ ਦੀ 3 ਸਾਲ ਦੀ ਏਜ ਦੇ ਵਿੱਚ ਨਾ ਕੁਛ ਕੁ ਸਾਈਨ ਸਿਮਟਮ ਨਜ਼ਰ ਆਉਣ ਲੱਗ ਜਾਂਦੇ ਹੁੰਦੇ ਨੇ, ਜੇ ਆਪਾਂ ਧਿਆਨ ਨਾਲ ਨੋਟ ਕਰੀਏ। ਜਿਵੇਂ ਸਭ ਤੋਂ ਪਹਿਲਾਂ ਹੁੰਦਾ ਬੱਚਾ ਆਈ ਕੰਟੈਕਟ ਨੀ ਕਰਦਾ ਤੁਹਾਡੇ ਨਾਲ, ਅੱਖਾਂ ਦੇ ਨਾਲ ਅੱਖਾਂ ਨੀ ਮਿਲਾਊਗਾ, ਫਿਰ ਉਹ ਕੱਲਾ ਕੱਲਾ ਰਹਿੰਦਾ, ਖਿਡੌਣਿਆਂ ਨੂੰ ਵੀ ਉਹਨੇ ਲਾਈਨ ਚ ਬਣਾ ਕੇ ਰੱਖਣਾ, ਗੋਲ ਗੋਲ ਚੀਜ਼ਾਂ ਦੇ ਵਿੱਚ ਇਨਵੋਲਵ ਰਹਿੰਦਾ, ਜਿਵੇਂ ਉਹਨੇ ਟਾਇਰ ਘੁਮਾਈ ਜਾਣੇ ਨੇ ਖਿਡੌਣਿਆਂ ਦੇ ਜਾਂ ਪੱਖੇ ਵੱਲ ਦੇਖੀ ਜਾਣਾ। ਫਿਰ ਇਹ ਬੱਚੇ ਬਹੁਤ ਜ਼ਿਆਦਾ ਹਾਈਪਰ ਹੁੰਦੇ ਹੁੰਦੇ ਨੇ, ਜਿਵੇਂ ਕਹਿ ਲਓ ਵੀ ਇਹਨਾਂ ਨੇ ਭੱਜਣਾ, ਨੱਠਣਾ, ਸੋਫਿਆਂ ਦੇ ਉੱਪਰ ਛਾਲਾਂ ਮਾਰਨੀਆਂ, ਬਾਹਰ ਨਿਕਲ ਜਾਂਦੇ ਨੇ, ਭੱਜ ਜਾਂਦੇ ਨੇ, ਇਹਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਜੀ। ਕਈ ਵਾਰ ਸੜਕ ਤੇ ਵੀ ਅੱਗੇ ਕਾਰਾਂ ਦੇ ਮੂਹਰੇ ਵੀ ਆ ਜਾਂਦੇ ਹੁੰਦੇ ਨੇ, ਪਾਰਕ ਦੇ ਵਿੱਚ ਵੀ ਦੂਜੇ ਬੱਚਿਆਂ ਨੂੰ ਕਈ ਵਾਰ ਹਿੱਟ ਕਰਦੇ ਨੇ। ਬਾਕੀ ਕੋਈ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੋਊਗੀ, ਉਹਨਾਂ ਨੇ ਬੋਲਣਾ ਨੀ ਗਾ, ਉਹਨਾਂ ਨੇ ਖਿੱਚ ਕੇ ਹੱਥ ਫੜ ਕੇ ਲੈ ਜਾਣਾ ਤੁਹਾਨੂੰ। ਸਪੀਚ ਡਿਲੇ ਕਹਿ ਦਿੰਦੇ ਨੇ ਇਹਦੇ ਵਿੱਚ ਜੀ, ਡਾਕਟਰ ਵੀ ਸਪੀਚ ਡਿਲੇ ਆ, ਉਹ ਬੱਚਿਆਂ ਕੋਲ ਕਹਿਣ ਨੂੰ ਜਿਵੇਂ ਕਹਿ ਲੋ ਵੀ ਸ਼ਬਦ ਨੀ ਹੁੰਦੇ ਹੈਗੇ ਜਾਂ ਬਹੁਤ ਘੱਟ ਸ਼ਬਦ ਹੁੰਦੇ ਨੇ, ਸੈਂਟੈਂਸ ਤਾਂ ਬਿਲਕੁਲ ਬਣਾਉਂਦੇ ਹੀ ਨੀ ਗੇ, ਮੰਮਾ ਪਾਪਾ ਕਹਿੰਦੇ ਹੁੰਦੇ ਨੇ, ਕਈ ਵਾਰ ਉਹ ਵੀ ਨੀ ਕਹਿੰਦੇ ਹੈਗੇ, ਉਹਨਾਂ ਨੇ ਖਿੱਚ ਕੇ ਤੁਹਾਡਾ ਹੱਥ ਫੜ ਕੇ ਲੈ ਜਾਣਾ ਜਿਹੜੀ ਵੀ ਚੀਜ਼ ਚਾਹੀਦੀ ਆ। ਪਰ ਉਹ ਗੁੱਸਾ ਕਰਦੇ ਨੇ, ਭਗਾ ਭਗਾ ਕੇ ਚੀਜ਼ਾਂ ਮਾਰਨੀਆਂ, ਕਿਉਂਕਿ ਉਹਨਾਂ ਨੇ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਨਾ ਆ, ਪਰ ਮਾਪੇ ਨੂੰ ਸਮਝ ਨਹੀਂ ਲੱਗਦੀ ਗੱਲ, ਫਿਰ ਉਹ ਹਾਈਪਰ ਹੋ ਜਾਂਦੇ ਨੇ ਬੱਚੇ ਬਹੁਤ ਜ਼ਿਆਦਾ। ਇਸ ਕਰਕੇ ਇੱਦਾਂ ਹੀ ਜਦੋਂ ਦਿੱਕਤਾਂ ਆਉਂਦੀਆਂ ਨੇ ਆਪਾਂ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਵੀ ਆਹ ਪ੍ਰੋਬਲਮਾਂ ਨੇ, ਉਹ ਡਾਇਗਨੋਸ ਕਰਦੇ ਨੇ, ਉਹ ਕਹਿੰਦੇ ਨੇ ਵੀ ਆਟਿਜ਼ਮ ਆ ਤੁਹਾਡੇ ਬੱਚੇ ਨੂੰ, ਵੀ ਇਹਦਾ ਇਲਾਜ ਕੋਈ ਹੈ ਨਹੀਂ, ਥੈਰੇਪੀਆਂ ਕਰਵਾ ਲਓ। ਥੈਰੇਪੀਆਂ ਦੇ ਵਿੱਚ ਇਹ ਹੈ ਜੀ, ਜਿਹੜੀਆਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਉਹਦੇ ਵਿੱਚ ਵੇਟਿੰਗ ਹੁੰਦੀ ਆ, ਤੇ ਜੇ ਪ੍ਰਾਈਵੇਟ ਕਰਵਾਉਣੀਆਂ ਨੂੰ ਮਹਿੰਗੀਆਂ ਬਹੁਤ ਨੇ
ਜੀ।
ਮੈਨੂੰ ਇੱਕ ਪੇਸ਼ੈਂਟ ਦੱਸਦਾ ਸੀਗਾ ਜੀ, ਉਹ ਕਹਿੰਦਾ ਵੀ $250 ਦੀ ਸਾਡੀ ਜਿਵੇਂ 2 ਥੈਰੇਪੀਆਂ ਹੁੰਦੀਆਂ ਨੇ ਵੀਕ ਦੀਆਂ, ਹਾਂਜੀ ਸਰ, ਇੰਨਾ ਜ਼ਿਆਦਾ ਕੋਸਟ ਕਰਦੀਆਂ ਨੇ ਉਹ। ਫਿਰ ਇਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਵੀ ਜਿੰਨਾ ਜਲਦੀ ਅਰਲੀ ਏਜ ਦੇ ਵਿੱਚ ਇਹਦਾ ਇਲਾਜ ਸ਼ੁਰੂ ਕੀਤਾ ਜਾਵੇ, ਉਨੇ ਵਧੀਆ ਰਿਜ਼ਲਟ ਵੀ ਮਿਲਦੇ ਨੇ ਤੇ ਬੱਚੇ ਠੀਕ ਵੀ ਜਲਦੀ ਹੋ ਜਾਂਦੇ ਨੇ। ਜਿਵੇਂ ਜਿਵੇਂ ਏਜ ਵੱਧਦੀ ਚਲੀ ਜਾਂਦੀ ਹੈ, ਤਿਵੇਂ ਤਿਵੇਂ ਫਿਰ ਇਹ ਪ੍ਰੋਬਲਮ ਨੂੰ ਔਖਾ ਹੋ ਜਾਂਦਾ ਜੀ ਸੋਲਵ ਕਰਨਾ, ਕਿਉਂਕਿ ਰਿਜ਼ਲਟ ਵੀ ਘੱਟ ਮਿਲਦੇ ਨੇ, ਵੱਡੇ ਜਿਹੜੇ ਬੱਚੇ ਹੁੰਦੇ ਨੇ ਉਹ ਦਵਾਈ ਵੀ ਨੀ ਲੈਂਦੇ ਹੈਗੇ, ਹਾਂਜੀ, ਤੇ ਇਹ ਦਿੱਕਤ ਆਉਂਦੀਆਂ ਨੇ। ਹੁਣ ਮਾਡਰਨ ਮੈਡੀਸਨ ਦੇ ਵਿੱਚ ਤਾਂ ਉਹ ਕਹਿ ਦਿੰਦੇ ਨੇ ਜੀ ਵੀ ਆਟਿਜ਼ਮ ਆ, ਬਸ ਇਹਦਾ ਕੋਈ ਇਲਾਜ ਨੀ ਗਾ। ਇਹਦੇ ਕਰਕੇ ਮਾਪੇ ਵੀ ਬੜੇ ਨਿਰਾਸ਼ ਹੋ ਜਾਂਦੇ ਨੇ, ਉਹਨਾਂ ਨੂੰ ਕੁਛ ਦਿਖਦਾ ਨੀ ਗਾ ਅੱਗੇ ਵੀ ਫਿਊਚਰ ਦੇ ਵਿੱਚ ਵੀ ਕੀ ਹੋਊਗਾ। ਪਰ ਆਯੁਰਵੇਦ ਨੂੰ ਇਹ ਕਹਿੰਦਾ ਵੀ ਇਹ ਕੋਈ ਲਾ ਇਲਾਜ ਬਿਮਾਰੀ ਨੀ, ਇਹ ਇੱਕ ਦਿਮਾਗੀ ਕਮਜ਼ੋਰੀ ਹੈ ਬੱਚੇ ਦਾ, ਜਿਹੜਾ ਦਿਮਾਗ ਆ ਉਹ ਪ੍ਰੋਪਰ ਜਿਵੇਂ ਕਹਿੰਦਾ ਵੀ ਗਰੋ ਹੋਣਾ ਚਾਹੀਦਾ ਸੀਗਾ, ਡਿਵੈਲਪ ਹੋਣਾ ਚਾਹੀਦਾ ਸੀਗਾ, ਇੱਕ ਆਮ ਬੱਚੇ ਦੀ ਤਰ੍ਹਾਂ ਉਦਾਂ ਨੀ ਹੁੰਦਾ ਹੈਗਾ, ਉਹ ਸਲੋ ਹੋ ਜਾਂਦਾ, ਕਿਉਂਕਿ ਬ੍ਰੇਨ ਦੇ ਵਿੱਚ ਨਿਊਰੋਨਸ ਹੁੰਦੇ ਨੇ, ਨਿਊਰੋਨਸ ਨੇ ਪ੍ਰੋਪਰ ਸਮੇਂ ਦੇ ਹਿਸਾਬ ਨਾਲ ਗਰੋ ਕਰਨਾ, ਡਿਵੈਲਪ ਹੋਣਾ, ਪਰ ਉਹਨਾਂ ਦੀ ਜਿਹੜੀ ਇਹ ਦਿੱਕਤ ਆ ਜਾਂਦੀ ਹੈ ਵੀ ਕਮਜ਼ੋਰ ਰਹਿ ਜਾਂਦਾ ਬ੍ਰੇਨ, ਉਹ ਸੈੱਲ ਪ੍ਰੋਪਰ ਡਿਵੈਲਪ ਨਹੀਂ ਹੋ ਪਾਉਂਦੇ ਹੈਗੇ। ਆਯੁਰਵੇਦ ਦੇ ਵਿੱਚ ਜੋ ਇਹਦਾ ਇਲਾਜ ਕੀਤਾ ਜਾਂਦਾ ਉਹਦੇ ਵਿੱਚ ਕੁਛ ਕੁ ਇੱਦਾਂ ਦੀਆਂ ਜੜੀਆਂ ਬੂਟੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਐਜ ਏ ਬ੍ਰੇਨ ਟੋਨਿਕ ਕੰਮ ਕਰਦੀਆਂ ਨੇ ਤੇ ਸਾਡੇ ਕੋਲ ਬੜੇ ਵਧੀਆ ਰਿਜ਼ਲਟ ਮਿਲਦੇ ਨੇ। ਮੈਂ ਪੇਸ਼ੈਂਟਸ ਨੂੰ ਕਹਿੰਦਾ ਹੁੰਦਾ ਜਿਹੜੇ ਛੋਟੇ ਬੱਚੇ ਲੈ ਕੇ ਆਉਂਦੇ ਨੇ ਵੀ ਫਸਟ ਮੰਥ ਜੇ ਤੁਸੀਂ ਇੰਪਰੂਵਮੈਂਟ ਦੇਖੇਂਗੇ ਤੇ ਇੰਪਰੂਵਮੈਂਟ ਨਜ਼ਰ ਆਉਂਦੀ ਵੀ ਆ। ਉਹ ਇੰਪਰੂਵਮੈਂਟ ਅਲੱਗ ਅਲੱਗ ਹੁੰਦੀ ਆ, ਜਿਵੇਂ ਕੋਈ ਸਾਨੂੰ ਪੇਸ਼ੈਂਟ ਆ ਕੇ ਕਹਿੰਦੇ ਨੇ ਬੱਚਿਆਂ ਦੇ ਮਾਪੇ ਵੀ ਹੁਣ ਜੀ ਅੱਗੇ ਜਿੰਨਾ ਹਾਈਪਰ ਨੀ ਹੁੰਦਾ ਹੈਗਾ, ਹੁਣ ਇਹ ਟਿੱਕੇ ਬੈਠਣ ਲੱਗ ਗਿਆ, ਕੋਈ ਕਹਿੰਦੇ ਨੇ ਵੀ ਹੁਣ ਇਹਨੇ ਬੋਲਣਾ ਸਟਾਰਟ ਕਰਤਾ, ਹੁਣ ਇਹਨੇ ਥੋੜੇ ਥੋੜੇ ਸ਼ਬਦ ਇਹਦੇ ਆਉਣ ਲੱਗ ਗਏ ਅਲੱਗ ਅਲੱਗ ਹੁੰਦਾ, ਕਿਉਂਕਿ ਬੱਚੇ ਇਹ ਫਿਰ ਪਿੱਕੀ ਵੀ ਹੁੰਦੇ ਨੇ, ਖਾਣਾ ਵੀ ਬੜਾ ਲਿਮਿਟਡ ਜਿਹਾ ਖਾਂਦੇ ਹੁੰਦੇ ਨੇ, ਹੋਰ ਕੋਈ ਚੀਜ਼ ਨੀ ਖਾਂਦੇ, ਉਹ ਪਿੱਕੀਨੈਸ ਵੀ ਇਹਦੇ ਨਾਲ ਰਿਲੇਟਡ ਹੁੰਦੀ ਆ, ਉਹ ਵੀ ਖਤਮ ਹੋ ਜਾਂਦੀ ਆ। ਕਹਿਣ ਦਾ ਮਤਲਬ ਵੀ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਨੇ, ਫਿਰ ਟ੍ਰੀਟਮੈਂਟ 4 ਤੋਂ 6 ਮਹੀਨੇ ਚੱਲਦਾ ਹੁੰਦਾ, ਉਹਦੇ ਵਿੱਚ ਪ੍ਰੋਬਲਮ ਫਿਰ ਠੀਕ ਹੋ ਜਾਂਦੀ। ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਆ ਆਟਿਜ਼ਮ ਦੀ ਬੱਚਿਆਂ ਦੇ ਵਿੱਚ ਜਾਂ ਸਕੂਲ ਦੇ ਵਿੱਚੋਂ ਕੰਪਲੇਂਟਸ ਆਉਂਦੀਆਂ ਨੇ ਵੀ ਤੁਹਾਡਾ ਬੱਚਾ ਜੀ ADHD ਹੋ ਗਈ, ਤੁਹਾਡੇ ਬੱਚੇ ਨੂੰ ਇਹ ਟਿੱਕੇ ਨੀ ਬੈਠਦਾ, ਧਿਆਨ ਨਾਲ ਨੀ ਗੱਲ ਸੁਣਦਾ, ਜਾਂ ਬੱਚਿਆਂ ਨੂੰ ਪਰੇਸ਼ਾਨ ਕਰਦਾ ਦੂਜਿਆਂ ਨੂੰ, ਜ਼ਿਆਦਾ ਹਾਈਪਰ ਹੁੰਦਾ, ਇੱਦਾਂ ਦੀਆਂ ਕੋਈ ਦਿੱਕਤਾਂ ਨੇ, ਪੜ੍ਹਾਈ ਦੇ ਵਿੱਚ ਕਮਜ਼ੋਰ ਆ, ਤਾਂ ਉਹਦੇ ਵਿੱਚ ਵੀ ਸੇਮ ਇੱਦਾਂ ਦੀ ਟ੍ਰੀਟਮੈਂਟ ਹੀ ਲੱਗਦੇ ਨੇ ਜਿਹੜੇ ਕਿ ਐਜ਼ ਏ ਬ੍ਰੇਨ ਟੋਨਿਕ ਕੰਮ ਕਰਦੇ ਨੇ। ਸਭ ਤੋਂ ਵੱਡੀ ਇਹ ਗੱਲ ਆ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ ਆ, ਬੱਚੇ ਆਸਾਨੀ ਨਾਲ ਲੈ ਲੈਂਦੇ ਨੇ ਕਿਉਂਕਿ ਉਸ ਤਰ੍ਹਾਂ ਨਾਲ ਬਣਾਏ ਹੋਏ ਨੇ ਇਹ ਮਿੱਠੇ ਮਿੱਠੇ ਕਰਕੇ ਵੀ ਬੱਚੇ ਲੈ ਲੈਣ। ਇਸ ਕਰਕੇ ਜੇ ਇੱਦਾਂ ਦੀ ਕੋਈ ਦਿੱਕਤ ਆ ਜੀ, ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਇਲਾਜ ਕਰਵਾਉਣ ਲਈ, 6474628200, 6474682800, ਤੇ ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4, ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ। ਥੈਂਕ ਯੂ ਜੀ, ਬਹੁਤ ਬਹੁਤ ਟਾਈਮ,
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਦੂਜੇ ਪਾਸੇ ਡੋਨਲਡ ਟਰੰਪ ਹੋਰਾਂ ਨੇ ਕਹਿ ਲਓ ਕਿ ਰਸ਼ੀਆ ਦੇ ਨਾਲ ਜੋ ਕੁਝ ਚੱਲ ਰਿਹਾ ਜੀ, ਉੱਥੇ ਸੈਂਕਸ਼ਨ ਲਾਉਣ ਦਾ ਫੈਸਲਾ ਕੀਤਾ ਤੇ ਨਾਲ ਇਹ ਵੀ ਧਮਕੀ ਦਿੱਤੀ ਹੈ ਵੀ ਸੈਂਕਸ਼ਨ ਲੱਗਣ ਤੋਂ ਬਾਅਦ ਚ ਜਿਹੜਾ ਵੀ ਮੁਲਕ ਇਹਨਾਂ ਦੇ ਨਾਲ ਲੈਣ ਦੇਣ ਕਰੂਗਾ ਤੇ ਅਸੀਂ ਉਹਨਾਂ ਨੂੰ ਵੀ ਕਹਿ ਲਓ ਵੀ ਆੜੇ ਹੱਥੀ ਲਵਾਂਗੇ। ਭਾਰਤ ਨੇ ਤੇ ਗੱਲ ਕਹਿਤੀ ਹੈ ਕਿ ਭਾਈ ਅਸੀਂ ਜਿਹੜੀ ਚੀਜ਼ ਸਾਨੂੰ ਫਿੱਟ ਬਹਿੰਦੀ ਹੈ, ਜਿਹੜਾ ਸਾਡੇ ਇੰਟਰਸਟ ਦੇ ਵਿੱਚ ਹੈ, ਜਿਹਦਾ ਫਾਇਦਾ ਸਾਨੂੰ ਆ, ਅਸੀਂ ਉਹ ਹੀ ਕੁਝ ਕਰਾਂਗੇ। ਤੇ ਚੀਨ ਪਹਿਲਾਂ ਹੀ ਉਸ ਢੰਗ ਦੇ ਨਾਲ ਬਿਹੇਵ ਕਰ ਰਿਹਾ, ਜਾਂ ਫਿਰ ਹੋਰ ਬਹੁਤ ਸਾਰੇ ਇਹੋ ਜਿਹੇ ਮੁਲਕ ਨੇ। ਸੋ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਕਾਫੀ ਪੇਚੀਦਾ, ਔਰ ਇਸ ਇਹੋ ਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਬਹੁਤ ਸਿਆਣਪ ਦੇ ਨਾਲ ਬਿਹੇਵ ਕਰਨ ਦੀ ਜ਼ਰੂਰਤ ਹੁੰਦੀ ਆ। ਕਹਿ ਲਓ ਵੀ ਫੋਕੇ ਤੇ ਖਾਹ ਮਖਾਹ ਦੀ ਬਿਆਨਬਾਜ਼ੀ ਜਿਹੜੀ ਆ ਉਹ ਤੁਹਾਨੂੰ ਤੰਗ ਕਰ ਸਕਦੀ ਆ। ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜੇ ਖਾਸ ਕਰਕੇ ਸਾਡੇ ਇਹ ਲੀਡਰ ਨੇ, ਇਹ ਸਮਰੱਥ ਨੇ, ਕਈ ਕਈ ਸਾਲ ਜਿਹੜਾ ਜੀ ਇਹਨਾਂ ਨੂੰ ਕੋਈ ਕਮਾਈ ਨਾ ਆਊਗੀ ਤੇ ਇਹਨਾਂ ਦੇ ਕੋਲ ਇੰਨਾ ਕੁ ਕੁਛ ਹੈ ਵੀ ਇਹ ਸਾਰ ਸਕਦੇ ਆ। ਪਰ ਜਿਹੜਾ ਆਮ ਬੰਦਾ, ਆਮ ਵਿਅਕਤੀ, ਆਮ ਲੋਕ ਨੇ ਜਿਹੜੇ ਚੈੱਕ ਟੂ ਚੈੱਕ ਨੇ, ਉਹਨਾਂ ਦੇ ਲਈ ਸਿਰਦਰਦੀ ਹੋਰ ਵੱਧ ਸਕਦੀ ਆ, ਉਹਨਾਂ ਦੀ ਸਮੱਸਿਆ ਜਿਹੜੀ ਹੈ ਜੀ ਉਹਦਾ ਕਾਰਨ ਇਹ ਚੀਜ਼ਾਂ ਬਣ ਸਕਦੀਆਂ ਨੇ। ਜਿਹੜੇ ਲੀਡਰ ਕਿਸੇ ਵੇਲੇ ਸਾਨੂੰ ਸਾਡੇ ਐਸੈਟ ਲੱਗਦੇ ਸੀ, ਕਿਤੇ ਉਹ ਸਾਡੇ ਲਈ ਲਾਇਬਿਲਿਟੀ ਤਾਂ ਸਾਬਤ ਨਹੀਂ ਹੋਣਗੇ। ਇਹ ਜਿਹੜਾ ਜੀ ਇਹ ਭਵਿੱਖ ਦੇ ਗਰਭ ਦੇ ਵਿੱਚ ਪਿਆ। ਆਪਾਂ ਇੱਕ ਨਿੱਕੀ ਜਿਹੀ ਲੈਂਦੇ ਹਾਂ ਕਮਰਸ਼ਲ ਬ੍ਰੇਕ, ਉਸ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫੇਰ ਹੀ ਆਪਾਂ ਬ੍ਰੇਕ ਲੈਂਦੇ ਹਾਂ ਜੀ। ਹਾਂਜੀ ਜਨਾਬ, ਕੀ ਹਾਲ ਚਾਲ ਨੇ ਜੀ?
ਹੈਲੋ, ਹਾਂਜੀ ਮੈਡਮ ਜੀ, ਮੈਂ ਪਹਿਲੇ ਵੀ ਫੋਨ ਕੀਤਾ ਸੀ, ਮੈਨੂੰ ਆਸ਼ਰ ਅਜ਼ੀਮ ਸਾਹਿਬ ਵਾਸਤੇ ਮੈਸੇਜ ਸੀ
ਜੀ,
ਉਹ ਹੈ ਨੇ?
ਨਹੀਂ ਜੀ, ਤੁਸੀਂ ਨਾ 3 ਵਜੇ ਤੋਂ ਬਾਅਦ ਫੋਨ ਕਰਿਓ ਤੇ
ਪਹਿਲੇ ਕਿਹਾ ਸੀ 2 ਵਜੇ ਤੋਂ ਬਾਅਦ, ਮੈਂ ਇਸ ਵਾਸਤੇ ਫੋਨ ਕੀਤਾ। ਚਲੋ ਠੀਕ ਹੈ, ਮੈਂ ਬਾਅਦ ਚ ਕਰ ਲਾਂਗੀ।
ਓਕੇ ਜੀ, ਓਕੇ, ਥੈਂਕ ਯੂ, ਥੈਂਕ ਯੂ। ਸੋ ਇਹ ਏਅਰ ਵਾਲਾ ਨੰਬਰ ਆ ਜੀ, ਸੋ ਇਸੇ ਕਰਕੇ ਪਹਿਲਾਂ ਜਦੋਂ ਰਣਬੀਰ ਚੌਹਾਨ ਹੋਰਾਂ ਦੇ ਸ਼ੋਅ 'ਚ ਫੋਨ ਆਇਆ ਹੋਣਾ ਤੇ ਉਹਨਾਂ ਨੇ ਕਿਹਾ ਤਾਂ 2 ਵਜੇ ਤੋਂ ਬਾਅਦ ਕਰ ਲਿਓ ਤੇ 3 ਵਜੇ ਤੋਂ ਬਾਅਦ ਅਲਫਾ ਜੀ ਤੋਂ ਬੈਠੇ ਹੋਣੇ ਜੀ, ਤੋ ਫਿਰ ਉਹਨਾਂ ਨਾਲ ਗੱਲਬਾਤ ਹੋ ਸਕਦੀ ਹੈ। ਆਓ ਆਪਾਂ ਇੱਕ ਜੀ ਬ੍ਰੇਕ ਕਰਾ ਲਈਏ।
ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੁਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadeepu.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadeepu.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਚਾਪ, ਟੌਪਿੰਗਸ ਨਾਨ ਸਟਾਪ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ, ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ, ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਦੀਵਾਲੀ ਲੰਘ ਕੇ ਗਈ ਹੈ ਜੀ, ਸੋ ਮੈਂ ਦੀਵਾਲੀ ਦੇ ਦੌਰਾਨ ਕੈਨੇਡਾ ਤੋਂ ਬਾਹਰ ਸੀ। ਉਮੀਦ ਹੈ ਕਿ ਦੀਵਾਲੀ ਜਿਹੜੀ ਬੜੀ ਧੂਮਧਾਮ ਨਾਲ ਮਨਾਈ ਗਈ ਹੋਵੇਗੀ, ਤੇ ਚਾਹੇ ਭਾਵੇਂ ਕਿ ਬ੍ਰੈਂਪਟਨ ਦੇ ਵਿੱਚ ਪਟਾਕੇ ਬੰਦ ਸੀ, ਪਰ ਮੈਨੂੰ ਇਹ ਵੀ ਪੂਰਾ ਯਕੀਨ ਆ ਕਿ ਸੱਜੇ ਖੱਬਿਓਂ ਚਾਹੇ ਮਿਸਾਗਾ ਸੀ ਚਾਹੇ ਟੋਰਾਂਟੋ ਸੀ, ਉਥੋਂ ਲਿਆ ਕੇ ਪਟਾਕੇ ਤੇ ਇੱਥੇ ਬ੍ਰੈਂਪਟਨ ਦੇ ਵਿੱਚ ਵੀ ਸਾਰਿਆਂ ਦੇ ਨਾਸੀ ਧੂੰਆਂ ਜ਼ਰੂਰ ਕੀਤਾ ਹੋਵੇਗਾ। ਕਿਉਂਕਿ ਜਿਹੜੀਆਂ ਆਦਤਾਂ ਸਾਡੀਆਂ ਹੈਗੀਆਂ ਨੇ, ਅਸੀਂ ਉਹ ਆਦਤਾਂ ਤੋਂ ਮਜਬੂਰ ਹਾਂ, ਤੇ ਉਹ ਆਦਤਾਂ ਛੱਡਣੀਆਂ ਜਿਹੜੀਆਂ ਉਹ ਕਹਿ ਲਓ ਕਿ ਸਾਡੇ ਲਈ ਉੱਡੀਆਂ ਸੌਖੀਆਂ ਨਹੀਂ। ਆਪ ਜਿਵੇਂ ਗੱਲ ਕਰਦੇ ਸੀ ਕਿ ਯੋਗਤਾ ਸਬੰਧੀ ਨਿਯਮਾਂ ਨੂੰ ਸਖ਼ਤ ਕਰਕੇ ਅੰਟੈਰੀਓ ਸਰਕਾਰ ਡਰਾਈਵਿੰਗ ਲਾਇਸੈਂਸ ਫਰਾਡ ਰੋਕਣ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ 23 ਅਕਤੂਬਰ ਨੂੰ ਕੁਈਨਜ਼ ਪਾਰਕ ਦੇ ਵਿਚ ਪੇਸ਼ ਕੀਤੇ ਗਏ ਬਿੱਲ ਵਿਚ ਕੁਝ ਤਬਦੀਲੀਆਂ ਪ੍ਰਸਤਾਵਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਤੇ ਬਿਨੈਕਾਰਾਂ ਦੇ ਰਹਿਣ ਦੀ ਥਾਂ ਤੇ ਕੰਮ ਦੀ ਯੋਗਤਾ ਦੀ ਪੁਸ਼ਟੀ ਹੋ ਸਕੇਗੀ। ਕਲਾਸ ਜੀ ਅਤੇ ਕਲਾਸ ਏ ਡਰਾਈਵਰ ਲਾਇਸੈਂਸ ਹਾਸਲ ਕਰਨ ਦਰਮਿਆਨ ਘੱਟ ਤੋਂ ਘੱਟ ਉਡੀਕ ਪੀਰੀਅਡ ਜਿਹੜਾ ਜੀ ਉਹ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਪ੍ਰਸਤਾਵਿਤ ਬਿੱਲ ਨੂੰ ਡਰਾਈਵਿੰਗ ਡਿਲੇਜ ਬਿਲਡਿੰਗ ਫਾਸਟਟ੍ਰੈਕ ਐਕਟ ਤੇ ਬਿਲਡਿੰਗ ਫਾਸਟਟ੍ਰੈਕ ਐਕਟ 2025 ਤਹਿਤ ਰੱਖਿਆ ਗਿਆ ਹੈ, ਔਰ ਇਹਦੇ ਵਿਚ ਘਰਾਂ ਦਾ ਤੇਜ਼ੀ ਦੇ ਨਾਲ ਨਿਰਮਾਣ ਅਤੇ ਨਵੀਆਂ ਬਾਈਸਾਈਕਲ ਲੇਨਸ ਇੰਸਟਾਲ ਕਰਦੇ ਸਮੇਂ ਹੋਰਨਾਂ ਵਹੀਕਲ ਦੀਆਂ ਲੇਨਸ ਨੂੰ ਘਟਾਉਣ ਦੀ ਇਜਾਜ਼ਤ ਮਿਊਨਸੀਪੈਲਿਟੀਜ਼ ਨੂੰ ਨਾ ਦੇਣ ਦੀ ਗੱਲ ਆਖੀ ਗਈ ਹੈ। ਇਸ ਬਿੱਲ ਦੇ ਵਿਚ ਇਹ ਪ੍ਰਸਤਾਵ ਵੀ ਪੇਸ਼ ਕੀਤਾ ਗਿਆ ਕਿ ਆਈਡੀ ਸਬੰਧੀ ਨਿਯਮ ਜਿਹੜੇ ਆ ਉਹ ਬਾਕੀ ਕੈਨੇਡੀਅਨ ਜੁਰਿਸਡਿਕਸ਼ਨ ਦੇ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ, ਤੇ ਬਿਨੈਕਾਰਾਂ ਦਾ ਪੂਰਾ ਨਾਂ, ਜਨਮ ਤਰੀਕ, ਰਹਾਇਸ਼ ਦੇ ਸਬੂਤ, ਕੈਨੇਡਾ ਦੇ ਵਿਚ ਕਾਨੂੰਨੀ ਤੌਰ ਦੇ ਉਪਰ ਉਸ ਦੀ ਮੌਜੂਦਗੀ ਤੇ ਫੋਟੋ ਦੀ ਪੁਸ਼ਟੀ ਕਰਦੇ ਹੋਣੇ ਚਾਹੀਦੇ ਨੇ।
ਔਰ ਇਸ ਨਵੇਂ ਬਿੱਲ ਦੇ ਵਿਚ ਡਰਾਈਵਰ ਲਾਇਸੈਂਸ ਦੇ ਸਾਰੇ ਵਰਗਾਂ ਤੇ ਬਿਨਕਾਰ ਓਪੀਸੀ ਅਤੇ ਆਰ ਆਈ ਐਨ ਧਾਰਕਾਂ ਨੂੰ ਆਪਣੀ ਰਿਹਾਇਸ਼ ਅਤੇ ਕੈਨੇਡਾ ਦੇ ਵਿਚ ਕਾਨੂੰਨੀ ਤੌਰ ਉਤੇ ਮੌਜੂਦਗੀ ਦਾ ਸਬੂਤ ਮੁਹੱਈਆ ਕਰਾਉਣ ਦੀ ਗੱਲ ਵੀ ਕੀਤੀ ਗਈ ਹੈ। ਹੁਣ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਚੀਜ਼ਾਂ ਦੇ ਵਿਚੋਂ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਸਵਾਗਤ ਯੋਗ ਨੇ। ਤੁਸੀਂ ਕੱਲ ਇੱਕ ਪੋਸਟ ਜਿਹੜੀ ਹੈ ਜੀ ਉਹ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ ਘੁੰਮਦੀ, ਜਾਂ ਫਿਰ ਉਹਦਾ ਜ਼ਿਕਰ ਜਿਹੜਾ ਉਹ ਜ਼ਰੂਰ ਸੁਣਿਆ ਹੋਵੇਗਾ, ਜਿਹਦੇ ਵਿਚ ਸੀ ਬੀ ਐਸ ਏ ਦੇ ਚੇਅਰਮੈਨ ਨੇ ਉਹਨਾਂ ਦੀ, ਕਿਉਂਕਿ ਵੱਡੀ ਗਿਣਤੀ ਦੇ ਵਿਚ ਜਿਹੜੇ ਲੋਕ ਨੇ ਜਿਨ੍ਹਾਂ ਦੇ ਵਾਰੰਟ ਇਸ਼ੂ ਹੋ ਚੁੱਕੇ ਨੇ, ਸੀ ਬੀ ਐਸ ਏ ਪ੍ਰੈਜੀਡੈਂਟ ਦੇ ਮੁਤਾਬਕ ਕੈਨੇਡਾ ਵਿਚੋਂ 32,000 ਜਣਿਆਂ ਨੂੰ ਡਿਪੋਰਟ ਕੀਤੇ ਜਾਣ ਦੇ ਵਾਰੰਟ ਕੱਢੇ ਗਏ ਨੇ, ਪਰ ਸਰਕਾਰੀ ਏਜੰਸੀਆਂ ਤੋਂ ਇਹ ਬੰਦੇ ਲੱਭੇ ਨਹੀਂ ਜਾ ਰਹੇ, ਭਾਵ ਕਿ ਉਨ੍ਹਾਂ ਨੂੰ ਨਹੀਂ ਪਤਾ ਵੀ ਇਹ ਹਜ਼ਾਰਾਂ ਲੋਕ ਕਿੱਥੇ ਨੇ। ਤੇ ਜਦੋਂ ਸਬੰਧਤ ਮਹਿਕਮੇ ਦੇ ਮਿਨਿਸਟਰ ਕੋਲ ਗੱਲ ਕੀਤੀ ਤੇ ਲੱਗਦਾ ਕਿ ਪਤਾ ਉਨ੍ਹਾਂ ਨੂੰ ਵੀ ਕੁਛ ਨਹੀਂ। ਹੁਣ ਕੀ ਆ ਕਿ ਜਿਹੜੇ ਨਵੇਂ ਕਾਨੂੰਨ ਨੇ, ਜਿਹੜੇ ਨਵੇਂ ਕਾਨੂੰਨ ਇਸ ਬਿੱਲ ਦੇ ਵਿਚ ਪ੍ਰਸਤਾਵਿਤ ਕੀਤੇ ਗਏ ਨੇ, ਇਹ ਇਸ ਸਾਰੇ ਕਾਸੇ ਦੇ ਵਿਚ ਵੀ ਯੋਗਦਾਨ ਪਾ ਸਕਦੇ ਨੇ। ਪਹਿਲੀ ਗੱਲ ਤਾਂ ਇਹ ਵੀ ਜਿਹੜੇ ਬੰਦੇ ਵਿਜ਼ਿਟਰ ਆਉਂਦੇ ਸੀ ਉਹ ਆ ਕੇ ਇੱਥੇ ਲਾਇਸੈਂਸ ਲੈ ਲੈਂਦੇ ਸੀ। ਫਿਰ ਜਿਹੜੇ ਫਰਾਡ ਦੇ ਵਿਚ ਗੱਲ ਕਰੀਏ ਕਿ ਜਿਹੜੇ ਕਾਨੂੰਨ ਤੋਂ ਪਹਿਲਾਂ ਵੀ ਮਾੜੇ ਨਹੀਂ ਸਨ, ਜਿਹਦੇ ਕੋਲ ਮੰਨ ਲਓ ਆਪਾਂ ਭਾਰਤ ਦੀ ਉਦਾਹਰਣ ਲੈਂਦੇ ਹਾਂ ਕਿ ਜਿਹੜਾ ਬੰਦਾ ਇੱਥੇ ਨਵਾਂ ਆਉਂਦਾ, ਜੇ ਉਹਦੇ ਕੋਲ ਉੱਥੇ ਦਾ ਲਾਇਸੈਂਸ ਹੈ ਤੇ ਇੱਥੇ ਫਿਰ ਉਹਨੂੰ ਸਿੱਧਾ ਜੀ ਲਾਇਸੈਂਸ ਦੇਣ ਦਾ ਜਿਹੜਾ ਸੀਗਾ ਉਹ ਖੁੱਲ੍ਹ ਹੁੰਦੀ ਸੀ। ਹੁਣ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਉੱਥੋਂ ਕਿਸੇ ਨੂੰ ਪੈਸੇ ਪੂਸੇ ਦੇ ਦਵਾ ਕੇ ਤੇ ਉੱਥੋਂ ਲਾਇਸੈਂਸ ਬਣਵਾ ਕੇ ਲੈ ਆਓ, ਫਿਰ ਉਹ ਲਾਇਸੈਂਸ ਆਉਣ ਲੱਗ ਪਿਆ, ਫਿਰ ਉਹ ਲਾਇਸੈਂਸ ਜਦੋਂ ਇੱਥੇ ਆ ਕੇ ਤੇ ਫਿਰ ਸਾਨੂੰ ਕਈ ਵਾਰੀ ਕੌਂਸਲੇਟ ਆਫਿਸ ਤੋਂ ਉਹ ਟੈਸਟਡ ਕਰਾਉਣਾ ਪੈਂਦਾ ਹੁੰਦਾ ਸੀ ਵੀ ਵਾਕਈ ਅਸਲੀ ਹੈ। ਫਿਰ ਕੰਮ ਹੋਰ ਨਿਕਲ ਗਿਆ ਵੀ ਜਿਹੜੇ ਸਾਡੇ ਥੋੜੇ ਸਕੂਲਾਂ ਵਾਲੇ ਸੀ ਉਹ ਕਹਿੰਦੇ ਵੀ ਤੁਹਾਨੂੰ ਉੱਥੋਂ ਬਣਾਉਣ ਦੀ ਕੀ ਲੋੜ ਪਈ ਹੈ, ਉਹ ਆਪਾਂ ਇੱਥੇ ਬਣਾ ਲੈਣਾ, ਉਹ ਇੱਥੇ ਬਣਾ ਬਣਾ ਕੇ ਦੇਣ ਲੱਗ ਪਿਆ। ਉਹ ਸਾਰਾ ਕੁਝ ਗੋਰਖ ਧੰਦਾ ਚੱਲਦਾ ਰਿਹਾ। ਜਦੋਂ ਇੱਕ ਵਾਰ ਲਾਇਸੈਂਸ ਬਣ ਗਿਆ ਤੇ ਜਦੋਂ ਤੁਸੀਂ ਵਾਪਸ ਜਾਂਦੇ ਹੋ ਉੱਥੇ ਤੁਸੀਂ ਫੀਸ ਦਿੰਦੇ ਹੋ ਤੇ ਉਹ ਲਾਇਸੈਂਸ ਰੀਨਿਊ ਹੋ ਜਾਂਦਾ। ਆ ਹੁਣ ਜਦੋਂ ਦਾ ਪ੍ਰਾਈਵੇਟ ਕੀਤਾ ਉਹ ਰੋਦਾ ਤਾਂ ਕਹਿ ਲਓ ਵੀ ਅੰਨੀ ਪੀਂਦੀ ਕੁੱਤੇ ਚੱਟਦੇ ਆ। ਹੁਣ ਜੇ ਬੰਦੇ ਦਾ ਲਾਇਸੈਂਸ ਹੀ ਰੀਨਿਊ ਨਾ ਹੋਵੇ, ਜਦੋਂ ਲਾਇਸੈਂਸ ਰੀਨਿਊ ਕਰਾਉਣ ਜਾਣਾ, ਹੈਲਥ ਕਾਰਡ ਤੁਸੀਂ ਰੀਨਿਊ ਕਰਾਉਣ ਜਾਣਾ, ਉਦੋਂ ਤੁਹਾਡਾ ਲੀਗਲ ਸਟੇਟਸ ਜਿਹੜਾ ਜੀ ਉਹ ਪੁੱਛਿਆ ਜਾਵੇ ਵੀ ਭਾਈ ਆਪਣਾ ਪੀ ਆਰ ਕਾਰਡ ਦਿਖਾਓ, ਆਪਣਾ ਸਿਟੀਸ਼ਿਪ ਕਾਰਡ ਦਿਖਾਓ। ਉਦੋਂ ਇਹ ਪਤਾ ਲਾਇਆ ਜਾ ਸਕਦਾ ਵੀ ਕੀ ਬੰਦਾ ਜਿਹੜਾ ਉਹ ਲੀਗਲ ਤੌਰ ਦੇ ਉੱਪਰ ਇੱਥੇ ਰਹਿ ਰਿਹਾ। ਜਿਹੜਾ ਤਾਂ ਡਿਪੋਟੇਸ਼ਨ ਲੱਗੀ ਆ, ਜੇ ਇੱਕ ਸਾਰਾ ਇਹ ਸੈਂਟਰਲਾਈਜ਼ ਸਿਸਟਮ ਹੋਵੇ ਤੁਸੀਂ ਬੰਦਾ ਕਿੱਦਾਂ ਨਹੀਂ ਲੱਭ ਸਕਦੇ ਵੀ ਕਿੰਨੇ ਕੁ ਬੰਦੇ ਜਿਹੜੇ ਉਹ ਲਾਇਸੈਂਸ ਰੀਨਿਊ ਕਰਾਉਣ ਤੋਂ ਬਗੈਰ ਜਿਹੜੀਆਂ ਗੱਡੀਆਂ ਭਜਾਈ ਫਿਰਨਗੇ, ਉਹ ਵੀ ਤਾਂ ਪੁਲਿਸ ਨੇ ਰੋਕਣਾ ਨਾ। ਹੁਣ ਪੁਲਿਸ ਕੋਲ ਤਾਂ ਇੱਥੇ ਜਿਹੜੇ ਸ਼ੀਸ਼ੇ ਟੈਂਟ ਕਰਾ ਕੇ ਤੇ ਜਿਹੜੇ ਕ੍ਰਿਮੀਨਲ ਤੁਰੇ ਫਿਰਦੇ ਨੇ, ਈਵਨ ਤੋਂ ਜਿਹੜੀ ਵਿੰਡਸ਼ੀਲਡ ਜਿਹੜੀ ਹੈ ਜੀ ਉਹਦੇ ਸ਼ੀਸ਼ੇ ਟੈਂਟ ਕਰਾ ਕੇ, ਇਹਨਾਂ ਕੋਲ ਤਾਂ ਉਹ ਨਹੀਂ ਫੜ ਹੁੰਦੇ। ਜਿਹੜੀਆਂ ਚੋਰ ਮੋਰੀਆਂ ਨੇ ਕਈ ਵਾਰੀ ਅਸੀਂ ਉਹ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਖੁੱਲੀਆਂ ਰੱਖਦੇ ਹਾਂ। ਹੁਣ ਜਿੰਨੇ ਇਹਦੇ ਵਿੱਚ ਇਸ ਬਿੱਲ ਦੇ ਵਿੱਚ ਪ੍ਰਸਤਾਵ ਦਿੱਤੇ ਗਏ ਨੇ ਇਹ ਸਾਰੇ ਜ਼ਰੂਰੀ ਵੀ ਨੇ। ਇਹ ਸਿਰਫ ਤੇ ਸਿਰਫ ਇਹ ਡਰਾਈਵਿੰਗ ਨੂੰ ਹੀ ਡਿਸਿਪਲਨ ਨਹੀਂ ਕਰਨਗੇ, ਬਲਕਿ ਜਿਹੜੀਆਂ ਸਾਡੀਆਂ ਹੋਰ ਇਹ ਦਿੱਕਤਾਂ ਨੇ ਵੀ ਜਿਹੜੇ ਬੰਦੇ ਟਰੇਸ ਨਹੀਂ ਹੁੰਦੇ, ਆ 32,000 ਬੰਦਾ ਜਿਹੜਾ ਲੱਭਣ ਹੀ ਨਹੀਂ ਰਿਹਾ ਏਜੰਸੀਆਂ ਨੂੰ, ਈਵਨ ਤੋਂ ਉਹ ਬੰਦਾ ਲੱਭਣ ਦੇ ਵਿੱਚ ਵੀ ਇਹ ਸਿਸਟਮ ਜਿਹੜਾ ਉਹ ਸਹਾਈ ਹੋ ਸਕਦਾ, ਪਰ ਉਨਾ ਚਿਰ ਨਹੀਂ ਜਿੰਨਾ ਚਿਰ ਇਸ ਸਿਸਟਮ ਨੂੰ ਚਲਾਉਣ ਵਾਲੇ ਜਿਹੜੇ ਨੇ, ਜਿਹੜੀਆਂ ਉਹ ਚੋਰ ਮੋਰੀਆਂ ਨੇ, ਜਿੰਨਾ ਚਿਰ ਉਹ ਉੱਥੇ ਬੇਈਮਾਨ ਲੋਕ ਬੈਠੇ ਨੇ, ਜਿੰਨਾ ਚਿਰ ਉਹਨਾਂ ਨੂੰ ਦਰੁਸਤ ਨਹੀਂ ਕੀਤਾ ਜਾਂਦਾ। ਜਦੋਂ ਤੁਸੀਂ ਠੇਕੇ ਤੇ ਕੰਮ ਕਰਾਉਣਾ ਤੇ ਫਿਰ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਹਿਣਾ, ਫਿਰ ਬਹੁਤੀ ਜਿਹੜੀ ਹੈ ਜੀ ਉਹ ਕਹਿ ਲਓ ਕਿ ਇਨਕਲਾਬੀ ਤਬਦੀਲੀ ਆ ਉਸ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਹੁਣ ਕਈ ਵਾਰੀ ਜਦੋਂ ਲੋਕ ਆਪ ਖੁਦਰੀਆਂ ਕਰਦੇ ਨੇ, ਚਾਹੇ ਉਹ ਸੜਕਾਂ ਦੇ ਉੱਪਰ ਆਪ ਖੁਦਰੀਆਂ ਹੋਣ, ਚਾਹੇ ਆ ਪਟਾਕੇ ਚਲਾ ਕੇ ਜੋ ਨਾਸੀ ਧੂੰਆਂ ਕੱਢਿਆ ਜਾਂਦਾ, ਚਾਹੇ ਲੜਾਈਆਂ ਹੋਣ, ਚਾਹੇ ਜੋ ਕੁਛ ਵੀ ਕਰਤੂਤਾਂ ਸਾਡੇ ਵੱਲ ਹੋ ਰਹੀਆਂ ਨੇ, ਜਦੋਂ ਉਹਨਾਂ ਦੀ ਕਿਤੇ ਆਲੋਚਨਾ ਹੁੰਦੀ ਹੈ ਨਾ ਤੇ ਇੱਕ ਜੁਮਲਾ ਛੱਡ ਜਾਂਦਾ ਵੀ ਸਾਰੇ ਇਦਾਂ ਸਲੋ ਆ। ਖਰੋਧੀ ਲੋਕਾਂ ਦੀ ਪਰਸੈਂਟੇਜ ਹਮੇਸ਼ਾ ਹੀ ਘੱਟ ਹੁੰਦੀ ਆ, ਪਰੰਤੂ ਉਹਦਾ ਜਿਹੜਾ ਕੌਨਸੀਕੁਐਂਸ ਨੇ ਉਹ ਸਾਰਿਆਂ ਨੂੰ ਬਰਾਬਰ ਚੱਲਣੇ ਪੈਂਦੇ ਨੇ। ਆਟੇ ਨਾਲ ਘੁਣ ਵੀ ਪਿਸਣਾ ਹੁੰਦਾ, ਭਾਵੇਂ ਨਾ ਲੋਕਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਆਟੇ 'ਚ ਲੂਣ ਦੇ ਬਰਾਬਰ ਆ, ਪਰ ਲੂਣ ਥੋੜ੍ਹਾ ਜਿਹਾ ਵੀ ਵੱਧ ਹੋਵੇ ਨਾ ਤੇ ਬੁਰਕੀ ਸੰਘੋਂ ਉਤਾਰਨੀ ਜਿਹੜੀ ਆ ਉਹ ਬੜੀ ਔਖੀ ਹੋ ਜਾਂਦੀ ਆ। ਇਸੇ ਅੱਜ ਦਾ ਪ੍ਰੋਗਰਾਮ, ਬਾਕੀ ਦੀਆਂ ਗੱਲਾਂ ਕਰਾਂਗੇ ਜੀ ਆਪਾਂ ਸੋਮਵਾਰ ਨੂੰ। ਟੈਲੀਵਿਜ਼ਨ ਕੱਲ੍ਹ ਨੂੰ ਤੁਸੀਂ ਦੇਖਣਾ ਨਾ ਭੁੱਲਣਾ, 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਵਿਜਨ ਟੀਵੀ ਤੇ ਸਰਦਾਰੀ ਟੀਵੀ ਦੇਖਦੇ ਹੋ। ਔਰ ਐਤਕੀ ਵਾਲਾ ਪ੍ਰੋਗਰਾਮ ਜਿਹੜਾ ਸੀਗਾ ਉਹ ਇਟਲੀ ਤੋਂ ਰਿਕਾਰਡ ਕਰਕੇ ਭੇਜਿਆ ਸੀ, ਜਿਹੜਾ ਅਗਲੇ ਹਫ਼ਤੇ ਦਾ ਪ੍ਰੋਗਰਾਮ ਆ ਉਹਦੇ ਵਿੱਚ ਬਹੁਤਾ ਪ੍ਰੋਗਰਾਮ ਜਿਹੜਾ ਜੀ ਉਹ ਸਪੇਨ 'ਚ ਰਿਕਾਰਡ ਕੀਤਾ ਸੀ ਅਤੇ ਕੁਝ ਕੁ ਹੁਣ ਇੱਥੋਂ ਦੀਆਂ ਗੱਲਾਂ, ਅਤੇ ਸਰਦਾਰੀ ਟੀਵੀ ਤੁਸੀਂ ਹਫ਼ਤੇ ਦੇ 7 ਦਿਨ ਦੇ 24 ਘੰਟੇ ਆਨੰਦ ਮਾਣ ਸਕਦੇ ਹੋ। ਔਰ ਨਾਲ ਦੀ ਨਾਲ ਰੀਅਲ ਸਟੇਟ ਦੇ ਸੰਬੰਧ ਵਿੱਚ ਕੋਈ ਵੀ ਤੁਹਾਨੂੰ ਸਲਾਹ ਮਸ਼ਵਰਾ ਚਾਹੀਦਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਰਾੜ ਸਾਹਿਬ ਦਾ ਫੋਨ ਨੰਬਰ 647-300-8834, ਮੇਰਾ ਫੋਨ ਨੰਬਰ 905-915-8484 ਅਤੇ ਸਤਿੰਦਰ ਸਰਤਾਜ ਹੋਰਾਂ ਦੇ ਇਸ ਗੀਤ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਅਤੇ ਘੱਟ ਵੱਧ ਬੋਲਿਆ ਗਿਆ ਤੋਂ ਮੁਆਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ। ਗੋਹਾਂ ਦੂਰ ਤੋਂ ਦਿਸਦੀਆਂ ਟਾਲੀਆਂ ਨੇ ਹੋਵੇ ਰੁਕ ਵਧੀ ਕਿਤੋਂ ਵੇਦਨਾ ਦੀ ਸੀਨੇ ਸ਼ਾਮ ਦੀ ਸੁੰਨ ਨੂੰ ਤੋੜ ਦਿੱਤਾ ਮੇਰੇ ਦਿਲ ਦੇ ਅੱਲੜ ਬਨੇਰਿਆਂ ਨੂੰ ਕਿਸੇ ਮਹਿਕ ਦੇ ਇਸ਼ਕ ਨਾਲ ਜੋੜ ਦਿੱਤਾ ਢਲੇ ਸੂਰ ਜੋਤਾਂ ਚੜ੍ਹਦੀ ਹੈ ਮੋਰਵੇ ਤੇਰੇ ਪਿੰਡ ਵੱਲੋਂ ਉੱਡਦੇ ਨੇ ਮੋਰਵੇ ਢਲੇ ਸੂਰ ਜੋਤਾਂ ਚੜ੍ਹਦੀ ਹੈ ਮੋਰਵੇ ਤੇਰੇ ਪਿੰਡ ਵੱਲੋਂ ਉੱਡਦੇ ਨੇ ਮੋਰਵੇ ਹੋਰੇ ਕਾਤੋਂ ਜਾਵਾਂ ਘੜੀ ਮੁੜੀ ਛੱਤ ਨੂੰ ਇਹ ਮੁਹੱਬਤਾਂ ਨੇ ਮਾਰਿਆ ਏ ਮੱਤ ਨੇ ਤੂੰ ਨਾਵਾਂ ਤੇ ਰੱਖ ਲਾਵੇ ਦਮ ਲੱਗ ਲੱਗ ਕਿਤੇ ਤੂੰ ਹੱਕ ਲਾਵੇ ਦਮ ਲੱਗ ਲੱਗ
expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836 416-243-9836। कनेक्शन आपका दुनिया के साथ।
सोना हो
ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई।